ਪੋਡਕਾਸਟ ਵਿੱਚ ਸਪਾਂਸਰਸ਼ਿਪ ਜਾਂ ਐਡਵਰਟਾਈਜ਼ਿੰਗ ਕਰਨ ਲਈ ਸਾਨੂੰ info@romantillonshow.com ਤੇ ਕੰਟੈਕਟ ਕਰੋ। ਇਸ ਐਪੀਸੋਡ ਦਾ ਇਹ ਸੈਗਮੈਂਟ ਤੁਹਾਡੇ ਤੱਕ ਪਹੁੰਚਾ ਰਹੇ ਨੇ ਫਲੈਟ ਰੇਟ ਡਿਸਪੈਚਿੰਗ ਸਰਵਿਸਿਜ਼ ਇਨਕਾਰਪੋਰੇਟਿਡ, ਪਾਵਰਡ ਬਾਈ 25 ਇਅਰਸ ਆਫ ਕੰਬਾਈਂਡ ਟਰੱਕਿੰਗ ਐਕਸਪੀਰੀਅੰਸ। ਬੈਸਟ ਲੇਨਸ ਤੇ ਲਓ ਬੈਸਟ ਰੇਟਸ ਤੇ ਸਾਨੂੰ ਮੈਨੇਜ ਕਰਨ ਦਿਓ ਤੁਹਾਡੀ ਸਾਰੀ ਡਿਸਪੈਚ, ਉਹ ਵੀ ਸਿਰਫ 5% ਤੇ। ਸਾਨੂੰ 5597101212 ਤੇ ਕਾਲ ਕਰੋ ਔਰ ਵਿਜ਼ਿਟ www.flatratedispatching.com।
ਸਤਿ ਸ਼੍ਰੀ ਅਕਾਲ ਜੀ, ਮੈਂ ਰਮਨ ਢਿੱਲੋਂ ਪੰਜਾਬੀ ਟਰੈਕਿੰਗ ਮੈਗਜ਼ੀਨ ਦੇ ਸਹਿਯੋਗ ਦੇ ਨਾਲ ਪੰਜਾਬੀ ਟਰੈਕਿੰਗ 360 ਦਾ ਇੱਕ ਹੋਰ ਜਿਹੜਾ ਸੀਰੀਜ਼ ਦਾ ਐਪੀਸੋਡ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ। ਇਹ ਜਿਹੜਾ ਸੀਰੀਜ਼ ਆਪਾਂ ਸ਼ੁਰੂ ਕੀਤੀ ਸੀ ਪਰਮਿਟਿੰਗ ਵਾਲੀ, ਉਹਦੇ ਹੀ ਅੰਡਰ ਇਹ ਵਾਲਾ ਜਿਹੜਾ ਆਪਣਾ ਅੱਜ ਦਾ ਐਪੀਸੋਡ ਆਉਂਦਾ ਆ, ਜਿਹਦੇ ਵਿੱਚ ਕਿ ਆਪਾਂ ਅੱਜ ਗੱਲ ਕਰਾਂਗੇ ਡਰਾਈਵਰ ਫਾਈਲਸ ਦੀ, ਕਿ ਡਰਾਈਵਰ ਫਾਈਲਸ ਕੀ ਹੁੰਦੀਆਂ, ਡਰਾਈਵਰ ਫਾਈਲਸ ਜਿਹੜੀਆਂ ਉਹ ਮੇਨਟੇਨ ਕਰਨੀਆਂ ਕਿਉਂ ਜ਼ਰੂਰੀ ਹੈਗੀਆਂ, ਅਤੇ ਕੀ ਉਹਦੇ ਵਿੱਚ ਚੀਜ਼ਾਂ ਚਾਹੀਦੀਆਂ, ਡਰਾਈਵਰ ਫਾਈਲ 'ਚ ਕਿਹਦੇ ਲਈ ਉਹ ਮੇਨਟੇਨ ਕਰਨੀਆਂ ਜ਼ਰੂਰੀ ਆ। ਸੋ ਇਹਦੇ ਬਾਰੇ ਦੇ ਵਿੱਚ ਆਪਾਂ ਅੱਜ ਗੱਲਬਾਤ ਕਰਦੇ ਹਾਂ, ਅਤੇ ਗੱਲਬਾਤ ਕਰਾਂਗੇ ਇੰਦੂ ਵਰਮਾ ਹੋਣੀ ਜੀ ਉਹਨਾਂ ਨਾਲ। ਇੰਦੂ ਵਰਮਾ ਹੋਣੀ ਜਿਹੜੇ ਆ ਅਫੋਰਡੇਬਲ ਟਰੱਕ ਪਰਮਿਟਸ ਦੇ ਮਾਲਕ ਹੈਗੇ ਆ, ਅਤੇ ਅਫੋਰਡੇਬਲ ਟਰੱਕ ਪਰਮਿਟਸ ਦੀ ਜਿਹੜੀ ਇੱਥੇ ਬਿਜ਼ਨਸ ਹੈਗੀ ਉਹ ਚਲਾਉਂਦੇ ਆ। ਇੰਦੂ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਰਮਨ ਜੀ।
ਅਤੇ ਇੰਦੂ ਜੀ ਆਪਣੇ ਬਾਰੇ ਥੋੜ੍ਹਾ ਜਿਹਾ ਇੱਕ ਦੱਸ ਦਿਓ, ਨਾਲੇ ਆਪਣਾ ਟੈਲੀਫੋਨ ਨੰਬਰ ਪਹਿਲਾਂ ਦੱਸ ਦਿਓ।
ਜੀ ਬਿਲਕੁਲ ਰਮਨ ਜੀ, ਜਿਸ ਤਰ੍ਹਾਂ ਨਾਮ ਤਾਂ ਤੁਸੀਂ ਮੇਰਾ ਦੱਸ ਹੀ ਦਿੱਤਾ, ਇੰਦੂ ਵਰਮਾ, ਔਰ ਮੇਰੀ ਕੰਪਨੀ ਦਾ ਨਾਮ ਹੈ ਅਫੋਰਡੇਬਲ ਟਰੱਕਿੰਗ ਸੋਲਿਊਸ਼ਨਸ। ਮੈਂ ਇਸ ਬਿਜ਼ਨਸ ਦੇ ਵਿੱਚ ਨੀਅਰ ਅਬਾਊਟ 5 ਈਅਰਸ, ਮੋਰ ਦੈਨ 5 ਈਅਰਸ ਤੋਂ ਹੈਗੀ ਹਾਂ। ਸੋ ਡਿਟੇਲਡ ਨੌਲੇਜ ਹੈਗੀ ਹੈ ਸਾਨੂੰ ਟਰੱਕਿੰਗ ਪਰਮਿਟਸ ਦੀ, ਔਰ ਜੋ ਵੀ ਰਿਕੁਆਇਰਮੈਂਟਸ ਹੈਗੀਆਂ ਇੱਕ ਟਰੱਕਿੰਗ ਕੰਪਨੀ ਖੋਲ੍ਹਣੀ, ਉਹਦੇ ਲਈ ਕਿਹੜੇ ਪਰਮਿਟਸ ਦੀ ਰਿਕੁਆਇਰਮੈਂਟ ਹੈਗੀ ਹੈ, ਉਹ ਸਾਰਾ ਕੁਛ ਕੰਮ ਅਸੀਂ ਕਰੀਦਾ ਹੈਗਾ। ਮੇਰਾ ਫੋਨ ਨੰਬਰ ਹੈ 5599513756, 5591375735, ਔਰ ਮੇਰੇ ਆਫਿਸ ਦਾ ਨੰਬਰ ਹੈ 5592289695, 5592896692। ਕੋਈ ਵੀ ਮੈਨੂੰ ਕੰਟੈਕਟ ਕਰ ਸਕਦਾ ਹੈ ਇਸ ਫੋਨ ਨੰਬਰ ਦੇ ਉੱਤੇ।
ਜੀ ਬਿਲਕੁਲ, ਥੈਂਕ ਯੂ ਜੀ। ਅਤੇ ਆਪਾਂ ਅੱਜ ਜਿਹੜੀ ਗੱਲਬਾਤ ਕਰਾਂਗੇ, ਅੱਜ ਆਪਾਂ ਗੱਲਬਾਤ ਕਰਾਂਗੇ ਡਰਾਈਵਰ ਫਾਈਲਸ ਦੇ ਉੱਤੇ। ਡਰਾਈਵਰ ਫਾਈਲਸ ਜਿਹੜਾ ਕਿ ਇੱਕ ਐਸਾ ਸਿਚੁਏਸ਼ਨ ਹੈਗੀ ਔਰ ਐਸਾ ਮੁੱਦਾ ਹੈਗਾ ਜਿਹੜਾ ਕਿ ਬਹੁਤ ਵਾਰੀ ਇੱਥੇ ਗੱਲਬਾਤ ਕੀਤੀ ਜਾ ਚੁੱਕੀ ਹੈ, ਔਰ ਮੈਂ ਬੜੀ ਵਾਰੀ ਐਡਰੈਸ ਕਰ ਚੁੱਕਾ ਹੈ ਕਿ ਜਿੰਨੀਆਂ ਸਾਡੀਆਂ ਟਰੱਕਿੰਗ ਕੰਪਨੀਆਂ ਫੈਡਰਲ ਆਡਿਟ ਦੇ ਵਿੱਚ ਫੇਲ ਹੁੰਦੀਆਂ, ਜਿਹੜੀਆਂ FMCSA ਦੇ ਆਡਿਟ ਦੇ ਵਿੱਚ ਫੇਲ ਹੁੰਦੀਆਂ ਆ, ਮੋਸਟਲੀ ਉਹ ਡਰਾਈਵਰ ਫਾਈਲਸ ਦੇ ਉੱਤੇ ਫੇਲ ਹੁੰਦੀਆਂ, ਕਿਉਂਕਿ ਮੋਸਟਲੀ ਡਰਾਈਵਰ ਫਾਈਲਸ ਜਿਹੜੀਆਂ ਮੇਨਟੇਨ ਨਹੀਂ ਕੀਤੀਆਂ ਜਾਂਦੀਆਂ ਜਾਂ ਨਹੀਂ ਕੀਤੀਆਂ ਹੁੰਦੀਆਂ। ਖਾਨਾ ਪੂਰਤੀ ਨੂੰ ਇੱਕ ਮੇਨਟੇਨ ਕਰ ਲਈ ਜਾਂਦੀ ਆ, ਇੱਕ ਫਾਈਲ ਬਣਾ ਕੇ ਰੱਖ ਲਈ ਜਾਂਦੀ ਆ, ਲੇਕਿਨ ਪ੍ਰੋਪਰ ਢੰਗ ਦੇ ਨਾਲ ਉਸ ਫਾਈਲ ਨੂੰ ਮੇਨਟੇਨ ਨਹੀਂ ਕੀਤਾ ਜਾਂਦਾ।
ਜੀ ਬਿਲਕੁਲ ਰਮਨ ਜੀ, ਇਹ ਸੱਚਾਈ ਹੈਗੀ ਹੈ ਕਿ ਆਪਣੇ ਜਿਹੜੇ ਡਰਾਈਵਰਸ ਹੈਗੇ ਹੈ ਜਾਂ ਕੰਪਨੀਜ਼ ਹੈਗੀਆਂ ਨੇ, ਈਵਨ ਵੱਡੀਆਂ ਫਲੀਟ ਵਾਲੀਆਂ ਕੰਪਨੀਜ਼ ਵੀ ਹੈਗੀਆਂ ਨੇ, ਔਰ ਜਿਹੜੀਆਂ ਡਰਾਈਵਰ ਫਾਈਲਸ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਮੇਨਟੇਨ ਨਹੀਂ ਕਰਦੀਆਂ। ਉਹਨਾਂ 'ਚੋਂ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ, ਉਹ ਮਿਸ ਹੁੰਦੀਆਂ ਨੇ, ਔਰ ਬਹੁਤ ਜ਼ਰੂਰੀ ਚੀਜ਼ਾਂ ਨੇ ਉਹ।
ਜੀ ਬਿਲਕੁਲ, ਫੈਡਰਲ ਲੈਵਲ 'ਤੇ ਵੀ ਕਾਫੀ ਜ਼ਰੂਰੀ ਆ, ਅਤੇ ਖਾਸ ਕਰਕੇ ਜਿਹੜੀਆਂ ਕੰਪਨੀਜ਼ ਹੈਗੀਆਂ, ਮੇਰੇ ਖਿਆਲ 90% ਕੰਪਨੀਜ਼ ਜਿਹੜੀਆਂ ਆ ਆਡਿਟ ਦੇ ਵਿੱਚ ਫੇਲ ਇਸੇ ਰੀਜ਼ਨ ਕਰਕੇ ਹੁੰਦੀਆਂ, ਡਰਾਈਵਰ ਫਾਈਲ ਕਰਕੇ।
ਜੀ ਬਿਲਕੁਲ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਕੀ ਕਿਹੜਾ ਕਿਹੜਾ ਡਾਕੂਮੈਂਟ ਜਿਹੜਾ ਹੈਗਾ ਉਹ ਆਪਾਂ ਡਰਾਈਵਰ ਫਾਈਲ ਦੇ ਵਿੱਚ ਰੱਖਣਾ। ਬਾਕੀ ਚੀਜ਼ਾਂ ਤਾਂ ਸਾਰੀਆਂ ਸਾਰੇ ਰੱਖ ਲੈਂਦੇ ਆ, ਇਫਟਾ ਦਾ ਪਰਮਿਟ ਹੋ ਗਿਆ, ਲਾਇਸੈਂਸ ਹੋ ਗਿਆ, ਜਾਂ ਨਿਊ ਮੈਕਸੀਕੋ ਜਿੱਧਰ ਜਿੱਧਰ ਚੱਲਦੇ ਹੈਗੇ ਹੈ, ਇੱਦਾਂ ਦੀਆਂ ਚੀਜ਼ਾਂ, ਜਾਂ ਕੈਬ ਕਾਰਡ ਹੋ ਗਿਆ ਆਪਣੀ, ਰਜਿਸਟ੍ਰੇਸ਼ਨ ਟਰੱਕ ਦੀ ਹੋ ਗਈ, ਇਸ ਤਰ੍ਹਾਂ ਦੀਆਂ ਚੀਜ਼ਾਂ ਤਾਂ ਸਾਰੇ ਰੱਖ ਲੈਂਦੇ। ਪਰ ਜਿਹੜੀ ਬੇਸਿਕ ਰਿਕੁਆਇਰਮੈਂਟ ਹੈਗੀ ਹੈ ਡਰਾਈਵਰ ਐਪਲੀਕੇਸ਼ਨ, ਉਹ ਆਈ ਥਿੰਕ ਕੋਈ ਵੀ ਨਹੀਂ ਪੂਰਾ ਕਰਦਾ।
ਜੀ, ਅਤੇ ਇੱਥੇ ਆਪਾਂ ਇੱਕ ਗੱਲ ਕਰਾਂਗੇ ਕਿ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ ਮੋਸਟਲੀ ਉਹ ਤਾਂ ਕਿਸੇ ਨਾ ਕਿਸੇ ਤਰੀਕੇ ਦੀ ਹੈਲਪ ਲੈ ਲੈਂਦੀਆਂ, ਕਿਤੇ ਨਾ ਕਿਤੇ ਕੋਈ ਕੰਪਨੀ ਹਾਇਰ ਕਰ ਲੈਂਦੀਆਂ।
ਜੀ,
ਪਰ ਜਿਹੜੀਆਂ ਛੋਟੀਆਂ ਕੰਪਨੀਆਂ ਜਾਂ ਓਨਰ ਆਪਰੇਟਰ ਹੈਗੇ, ਅੱਜ ਆਪਾਂ ਉਹਨਾਂ ਦੀ ਗੱਲ ਕਰਾਂਗੇ ਕਿ ਉਹਨਾਂ ਨੂੰ ਇਹ ਚੀਜ਼ ਕਿੰਨੀ ਕੁ ਜ਼ਰੂਰੀ ਹੈਗੀ। ਸੋ ਪਹਿਲਾਂ ਸਾਰਿਆਂ ਨਾਲੋਂ ਪਹਿਲਾਂ ਓਨਰ ਆਪਰੇਟਰ ਤੋਂ ਸ਼ੁਰੂ ਕਰੀਏ ਕਿ ਓਨਰ ਆਪਰੇਟਰ ਜਿਹੜਾ ਆ ਉਹਦੇ ਲਈ ਕੀ ਡਰਾਈਵਰ ਫਾਈਲ ਮੇਨਟੇਨ ਕਰਨੀ ਜ਼ਰੂਰੀ ਆ ਜਾਂ ਰਿਕੁਆਇਰਡ ਹੈ ਜਾਂ ਕੀ ਆ।
ਜੀ ਬਿਲਕੁਲ, ਜਿਹੜਾ ਓਨਰ ਆਪਰੇਟਰ ਹੈਗਾ ਉਹਦੇ ਵਾਸਤੇ ਡਰਾਈਵਰ ਫਾਈਲ ਮੇਨਟੇਨ ਕਰਨੀ ਬਹੁਤ ਜ਼ਰੂਰੀ ਹੈ। ਓਨਰ ਆਪਰੇਟਰ ਆਪਣੇ ਆਪ ਦੇ ਵਿੱਚ ਹੀ ਕੰਪਨੀ ਦਾ ਬੌਸ ਵੀ ਹੁੰਦਾ ਅਤੇ ਇੰਪਲੋਈ ਵੀ ਹੁੰਦਾ, ਦੋਨੋਂ ਹੀ ਰੋਲ ਉਹ ਪੂਰੇ ਕਰਦਾ ਹੈ। ਸੋ ਐਜ਼ ਅ ਬੌਸ, ਅਗਰ ਅਸੀਂ ਬੌਸ ਦੀ ਗੱਲ ਕਰੀਏ, ਐਜ਼ ਓਨਰ ਦੀ ਗੱਲ ਕਰੀਏ, ਤਾਂ ਉਹਨੂੰ ਇੱਕ ਕੈਰੀਅਰ ਦੀਆਂ ਡਿਊਟੀਜ਼ ਪੂਰੀਆਂ ਕਰਨੀਆਂ ਹੁੰਦੀਆਂ ਨੇ।
ਜੀ,
ਇਸੇ ਤਰ੍ਹਾਂ ਅਗਰ ਅਸੀਂ ਇੰਪਲੋਈ ਦੀ ਗੱਲ ਕਰੀਏ, ਕਿਉਂਕਿ ਉਹ ਆਪਣੀ ਹੀ ਕੰਪਨੀ ਦੇ ਬੌਸ ਦੇ ਨਾਲ ਨਾਲ ਇੰਪਲੋਈ ਵੀ ਹੈਗਾ, ਸੋ ਉਹਨੂੰ ਸਾਰੇ ਰੂਲਸ ਜਿਹੜੇ ਹੈਗੇ ਇੱਕ ਡਰਾਈਵਰ ਦੇ ਉਹ ਫੋਲੋ ਕਰਨੇ ਪੈਂਦੇ ਆ। ਸੋ ਓਨਰ ਓਪਰੇਟਰ ਦੇ ਵਾਸਤੇ ਜਿਹੜੇ ਦੋਨੋਂ ਰੋਲ ਹੈਗੇ ਆ ਉਹਨੂੰ ਇਹ ਪੂਰੇ ਕਰਨੇ ਪੈਂਦੇ ਆ, ਜਿੰਨੀਆਂ ਫਾਰਮੈਲਿਟੀਜ਼ ਨੇ ਇੰਪਲੋਈ ਦੀਆਂ ਵੀ ਅਤੇ ਇੱਕ ਕੈਰੀਅਰ ਦੀਆਂ ਵੀ, ਦੋਨੋਂ ਉਹਨੂੰ ਪੂਰੀਆਂ ਕਰਨੀਆਂ ਪੈਂਦੀਆਂ।
ਸੋ ਬੇਸਿਕਲੀ ਜਿਹੜਾ ਓਨਰ ਓਪਰੇਟਰ ਹੈਗਾ ਉਹ ਦੋਨੋਂ ਸਾਈਡ 'ਤੇ ਹੀ ਕੰਮ ਕਰਦਾ ਆ, ਉਹ ਓਨਰ ਵੀ ਹੈਗਾ ਆਪਣੀ ਕੰਪਨੀ ਦਾ ਅਤੇ ਪਲੱਸ ਇੰਪਲੋਈ ਵੀ ਹੈਗਾ। ਅਤੇ ਹੁਣ ਜੇ ਆਪਾਂ ਗੱਲ ਕਰੀਏ ਕਿ ਇੱਕ ਪ੍ਰੋਪਰ ਡਰਾਈਵਰ ਐਪਲੀਕੇਸ਼ਨ ਜਿਹੜੀ ਆ ਉਹਦੇ ਬਾਰੇ 'ਚ ਗੱਲ ਕਰੀਏ, ਇੱਕ ਪ੍ਰੋਪਰ ਡਰਾਈਵਰ ਐਪਲੀਕੇਸ਼ਨ ਕੀ ਹੁੰਦੀ, ਕਿਉਂਕਿ ਐਪਲੀਕੇਸ਼ਨਾਂ ਤਾਂ ਬਹੁਤ ਮਿਲ ਜਾਂਦੀਆਂ, ਜਿੱਦਾਂ ਆਪਾਂ ਨੂੰ ਇੰਟਰਨੈਟ 'ਤੇ ਆਪਾਂ ਸਰਚ ਕਰੀਏ ਤਾਂ ਆਪਾਂ ਨੂੰ ਬਹੁਤ ਐਪਲੀਕੇਸ਼ਨ ਮਿਲ ਜਾਂਦੀਆਂ, ਪਰ CDL ਡਰਾਈਵਰ ਐਪਲੀਕੇਸ਼ਨ ਜਿਹੜੀ ਆ ਉਹ ਸਪੈਸੀਫਿਕ ਇਨਫੋਰਮੇਸ਼ਨ ਕਿਹੜੀ ਚਾਹੀਦੀ ਉਹਦੇ 'ਚ?
ਜੀ, ਸਭ ਤੋਂ ਪਹਿਲਾਂ ਉਹਦੇ ਵਿੱਚ ਡਰਾਈਵਰ ਐਪਲੀਕੇਸ਼ਨ ਕੋਈ ਵੀ ਐਪਲੀਕੇਸ਼ਨ ਹੋਵੇ ਜਿਹੜੀ CDL ਦੀ ਹੈਗੀ ਹੈ, ਸਭ ਤੋਂ ਪਹਿਲਾਂ ਉਹਦਾ ਜਿਹੜਾ ਰੂਲ ਹੈਗਾ, ਸਭ ਤੋਂ ਪਹਿਲਾਂ ਜਿਹੜਾ ਉਹਦਾ ਸਟੈਪ ਹੈਗਾ, ਉਹ ਉਹਦੇ 'ਤੇ ਉਹਨਾਂ ਦੇ ਸਾਈਨ ਜ਼ਰੂਰੀ ਹੈਗੇ ਹੈ, ਅਤੇ ਡਰਾਈਵਰ ਦੀ ਜਿਹੜੀ ਐਪਲੀਕੇਸ਼ਨ ਹੈ ਜਿੱਦਣ ਉਹ ਭਰੀ ਗਈ ਸੀ ਉਦਣ ਦੀ ਡੇਟ ਉਹਦੇ 'ਤੇ ਬਹੁਤ ਜ਼ਰੂਰੀ ਹੈਗੀ ਹੈ। ਜ਼ਿਆਦਾਤਰ ਉਹ ਕਹਿੰਦੇ ਆ ਕਿ ਮੇਰੀ ਉਹ ਹੀ ਐਪਲੀਕੇਸ਼ਨ ਹੈ, ਸਾਈਨ ਵੀ ਸਕਿੱਪ ਕਰ ਜਾਂਦੇ ਆ, ਡੇਟ ਵੀ ਸਕਿੱਪ ਕਰ ਜਾਂਦੇ ਆ, ਜਦਕਿ ਇਹ ਜਿਹੜੀ ਚੀਜ਼ ਹੈਗੀ ਹੈ ਇਹ ਜ਼ਰੂਰੀ ਹੈ, ਮੈਂਡੇਟੋਰੀ ਹੈਗੀ ਹੈ ਕਿ ਉਹਦੇ 'ਤੇ ਡਰਾਈਵਰ ਐਪਲੀਕੇਸ਼ਨ 'ਤੇ ਐਜ਼ ਅ ਡਰਾਈਵਰ ਐਜ਼ ਐਨ ਓਨਰ ਉਹਦੇ ਸਾਈਨ ਵੀ ਜ਼ਰੂਰੀ ਹੈ ਅਤੇ ਉਸ ਦਿਨ ਦੀ ਡੇਟ ਵੀ ਜ਼ਰੂਰੀ ਹੈ ਜਿੱਦਣ ਉਹ ਐਪਲੀਕੇਸ਼ਨ ਭਰੀ ਗਈ ਸੀ। ਜੇ ਸਪੋਜ਼ ਕੋਈ ਅੱਜ ਆਪਣੀ ਡਰਾਈਵਰ ਐਪਲੀਕੇਸ਼ਨ ਭਰਦਾ ਪਿਆ ਲੇਕਿਨ ਉਹਨੇ ਕੰਪਨੀ ਪਹਿਲਾਂ ਸ਼ੁਰੂ ਕੀਤੀ ਹੋਈ ਹੈ, ਤਾਂ ਫਿਰ ਉਹਨੂੰ ਇਹ ਚਾਹੀਦਾ ਕਿ ਅੱਜ ਅਗਰ ਉਹ ਐਪਲੀਕੇਸ਼ਨ ਰੈਡੀ ਕਰ ਰਿਹਾ ਹੈਗਾ ਤਾਂ ਉਹ ਅੱਜ ਐਪਲੀਕੇਸ਼ਨ ਰੈਡੀ ਕਰਕੇ ਬੈਕ ਡੇਟ ਦੇ ਵਿੱਚ ਉਹਨੂੰ ਸਾਈਨ ਕਰਕੇ ਰੱਖੇ, ਕਿਉਂਕਿ ਉਹਦੀ ਕੰਪਨੀ ਤਾਂ ਪਹਿਲਾਂ ਸਟਾਰਟ ਹੋਈ ਸੀਗੀ
ਜੀ।
ਜਦੋਂ ਵੀ ਉਹ ਚੈੱਕ ਕੀਤੀ ਜਾਏਗੀ ਉਹਨਾਂ ਨੇ ਇਹੀ ਦੇਖਣਾ, ਅਗਰ ਅੱਜ ਤੱਕ ਨਹੀਂ ਚੈੱਕ ਕੀਤੀ ਗਈ ਹੈਗੀ ਸੋ ਉਹਦਾ ਗੁੱਡ ਲੱਕ ਹੈ ਉਹਨਾਂ ਦਾ ਕਿ ਉਹ ਨਹੀਂ ਚੈੱਕ ਕੀਤੀ ਗਈ, ਅਗਰ ਉਹ ਚੈੱਕ ਨਹੀਂ ਕੀਤੀ ਗਈ ਤਾਂ ਉਹਨੂੰ ਬੈਕ ਡੇਟ 'ਚ ਸਾਈਨ ਕਰਕੇ ਆਪਣੇ ਕੋਲ ਐਪਲੀਕੇਸ਼ਨ ਜ਼ਰੂਰ ਰੱਖਣ।
ਜੀ ਬਿਲਕੁਲ ਇੰਦੂ ਜੀ, ਮੈਂ ਇੱਥੇ ਆਣ ਕੇ ਇੱਕ ਕਹਿੰਦੇ ਨੇ ਨੀ ਇੱਕ ਗੱਲ ਮੰਨਣੀ ਚਾਹੁੰਦਾ
ਜੀ
ਕਿ ਜਦੋਂ ਮੈਂ ਪਹਿਲੀ ਵਾਰੀ ਕੰਪਨੀ ਖੋਲ੍ਹੀ ਸੀ ਐਜ਼ ਅ ਓਨਰ ਆਪਰੇਟਰ
ਜੀ,
ਤੇ ਮੇਰੇ ਵੀ ਦਿਮਾਗ ਦੇ ਵਿੱਚ ਇਹੋ ਸੀਗਾ ਕਿ ਮੈਂ ਤਾਂ ਓਨਰ ਹੈਗਾ ਵੀ ਮੈਨੂੰ ਤਾਂ ਲੋੜ ਹੀ ਨਹੀਂ ਹੈਗੀ
ਜੀ,
ਤੇ ਮੈਨੂੰ ਪਹਿਲਾਂ ਜਿਹੜਾ ਆਡਿਟ ਸੀਗਾ ਉਹਦੇ ਵਿੱਚ ਮੈਨੂੰ ਵਾਇਲੇਸ਼ਨ ਮਿਲ ਗਈ ਸੀ, ਨਾਟ ਵਾਇਲੇਸ਼ਨ ਪਰ ਵਾਰਨਿੰਗ ਮਿਲੀ ਸੀ ਕਿ ਉਹਨਾਂ ਨੇ 90 ਡੇਜ਼ ਦੇ ਵਿੱਚ ਵਾਪਸ ਆਉਣਾ ਹੈ ਅਤੇ ਇਹ ਦੁਬਾਰਾ ਤੋਂ ਸਾਰੀਆਂ ਡਰਾਈਵਰ ਫਾਈਲ ਜਿਹੜੀਆਂ ਪ੍ਰਪੇਅਰ ਕਰਕੇ ਰੱਖਾਂ, ਸਾਰਾ ਕੁਝ ਦੁਬਾਰਾ ਜਿਹੜਾ ਇਹਨੂੰ ਸਟਾਰਟ ਕਰਕੇ ਮਤਲਬ ਕਿ ਅਪ ਟੂ ਡੇਟ ਕਰਕੇ ਰੱਖਾਂ। ਸੋ ਮੈਂ ਇਸ ਚੀਜ਼ ਦੇ ਵਿੱਚੋਂ ਇਸ ਦਰਦ 'ਚੋਂ ਨਿਕਲੇ ਆਇਆ ਜ਼ਰੂਰ।
ਜੀ ਬਿਲਕੁਲ, ਉਹੀ ਗੱਲ ਹੈ ਕਿ ਕਿਸੇ ਨੂੰ ਉਹਨਾਂ ਨੇ ਕੈਚ ਕੀਤਾ, ਕਿਸੇ ਨੂੰ ਨਹੀਂ ਕੀਤਾ। ਜਿਨ੍ਹਾਂ ਨੂੰ ਕੈਚ ਕੀਤਾ ਉਹਨਾਂ ਨੂੰ ਪਤਾ ਚੱਲ ਗਿਆ ਕਿ ਅਸੀਂ ਹੁਣ ਇਹ ਕਰਨਾ ਹੈ, ਜਿਹੜੇ ਹੁਣ ਤੱਕ ਨਹੀਂ ਇਸ ਚੀਜ਼ ਦੇ ਕਾਬੂ ਦੇ ਵਿੱਚ ਆਏ ਉਹਨਾਂ ਨੂੰ ਚਾਹੀਦਾ ਕਿ ਅੱਜ ਹੀ ਆਪਣੀ ਡਰਾਈਵਰ ਐਪਲੀਕੇਸ਼ਨ ਜ਼ਰੂਰ ਰੈਡੀ ਕਰਨ, ਰੈਡੀ ਕਰਕੇ ਉਹਨੂੰ ਬੈਕ ਡੇਟ ਦੇ ਵਿੱਚ ਸਾਈਨ ਕਰਕੇ ਉਹਨੂੰ ਜ਼ਰੂਰ ਆਪਣੇ ਕੋਲ ਰੱਖਣ।
ਅਤੇ ਜੀ ਬਿਲਕੁਲ ਜੀ, ਇਸ ਮਾਮਲੇ 'ਤੇ ਜੇ ਤੁਹਾਨੂੰ ਕੋਈ ਵੀ ਹੈਲਪ ਚਾਹੀਦਾ, ਇੰਦੂ ਜੀ ਹੁਣਾਂ ਦਾ ਨੰਬਰ ਜਿਹੜਾ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਇਸ ਐਪੀਸੋਡ ਦੇ ਬਾਅਦ 'ਚ ਵੀ ਦੱਸਾਂਗੇ ਅਤੇ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਨੰਬਰ ਹੋਊਗਾ। ਸੋ ਇਸ ਤੋਂ ਅੱਗੇ ਚਲੀਏ ਇੰਦੂ ਜੀ, ਜਿਹੜੀ ਆਪਾਂ ਨੂੰ ਹੋਰ ਕਿਹੜੀ ਡਰਾਈਵਰ ਐਪਲੀਕੇਸ਼ਨ ਦੇ ਵਿੱਚ ਚੀਜ਼ਾਂ ਜਿਹੜੀਆਂ ਆਉਂਦੀਆਂ ਜਿੱਦਾਂ ਕਿ ਨਾਂ ਹੋ ਗਿਆ, ਐਡਰੈਸ ਹੋ ਗਿਆ, ਹੋਰ ਕਿਹੜੀਆਂ ਚੀਜ਼ਾਂ ਜਿਹੜੀਆਂ ਜ਼ਰੂਰੀ ਆ?
ਜੀ ਸਭ ਤੋਂ ਪਹਿਲਾਂ ਮੈਂ ਲੜੀਵਾਰ ਦੱਸੂੰਗੀ ਕਿ ਇਹਦੇ ਵਿੱਚ ਸਾਨੂੰ ਕੀ ਚਾਹੀਦਾ ਹੈਗਾ। ਸਭ ਤੋਂ ਪਹਿਲਾਂ ਐਪਲੀਕੇਸ਼ਨ ਦੇ ਵਿੱਚ ਟੌਪ ਦੇ ਉੱਤੇ ਬਿਜ਼ਨਸ ਦਾ ਨਾਮ ਅਤੇ ਬਿਜ਼ਨਸ ਦਾ ਐਡਰੈਸ
ਜੀ
ਉਹ ਜ਼ਰੂਰ ਹੋਣਾ ਚਾਹੀਦਾ। ਉਸ ਤੋਂ ਬਾਅਦ ਐਪਲੀਕੈਂਟ, ਐਪਲੀਕੈਂਟ ਚਾਹੇ ਤੁਸੀਂ ਹੋ ਚਾਹੇ ਤੁਹਾਡਾ ਡਰਾਈਵਰ ਹੈ
ਜੀ,
ਐਜ਼ ਅ ਓਨਰ ਓਪਰੇਟਰ ਤੁਸੀਂ ਹੀ ਐਪਲੀਕੈਂਟ ਹੋ, ਸੋ ਆਪਣਾ ਨਾਮ, ਆਪਣਾ ਐਡਰੈਸ, ਡੇਟ ਆਫ ਬਰਥ ਅਤੇ ਸੋਸ਼ਲ ਸਿਕਿਉਰਿਟੀ ਨੰਬਰ ਉਹਦੇ ਵਿੱਚ ਐਪਲੀਕੇਸ਼ਨ 'ਚ ਸਭ ਤੋਂ ਪਹਿਲਾਂ ਭਰਿਆ ਜਾਂਦਾ। ਅਗਰ ਤੁਸੀਂ ਕਿਸੇ ਡਰਾਈਵਰ ਨੂੰ ਹਾਇਰ ਕਰ ਰਹੇ ਹੋ ਤਾਂ ਸੇਮ ਜਿਹੜੀਆਂ ਰਿਕੁਆਇਰਮੈਂਟਸ ਹੈਗੀਆਂ ਤੁਹਾਡੇ ਡਰਾਈਵਰ ਵਾਸਤੇ ਵੀ ਫੋਲੋ ਹੁੰਦੀਆਂ ਨੇ। ਇਸ ਤੋਂ ਬਾਅਦ ਤੁਹਾਡੇ ਐਡਰੈਸ, ਕਰੰਟ ਐਡਰੈਸ ਤਾਂ ਤੁਸੀਂ ਪਾਉਣਾ ਹੀ ਪਾਉਣਾ, ਪਿਛਲੇ 3 ਸਾਲਾਂ ਦਾ ਐਡਰੈਸ ਵੀ ਉਹਦੇ 'ਚ ਇੱਕ ਕੋਲਮ ਹੁੰਦਾ, ਪਾਸਟ 3 ਈਅਰਸ ਰੈਜੀਡੈਂਸ ਹਿਸਟਰੀ। ਸੋ ਆਪਣੇ ਪਿਛਲੇ 3 ਸਾਲਾਂ ਜਿੱਥੇ ਜਿੱਥੇ ਤੁਸੀਂ ਰਹੇ ਹੋ ਉਹਦਾ ਐਡਰੈਸ ਵੀ ਉਹਦੇ ਵਿੱਚ ਪਾਉਣਾ।
ਜੇ ਪਹਿਲੇ ਐਡਰੈਸ 'ਤੇ 5 ਸਾਲ ਹੋ ਗਏ ਰਹਿੰਦੇ ਨੂੰ ਤਾਂ ਫਿਰ ਤਾਂ ਦੂਜੇ,
ਸੋ ਫਿਰ ਹੋਰ ਕਿਸੇ ਦੀ ਜ਼ਰੂਰਤ ਨਹੀਂ। ਅਗਰ ਇੱਕੋ ਹੀ ਐਡਰੈਸ ਸੇਮ ਹੀ ਚੱਲਿਆ ਆ ਰਿਹਾ ਤੁਹਾਡਾ ਉਦੋਂ ਤੋਂ, ਫਿਰ ਇਟਸ ਓਕੇ, ਫਿਰ ਕੋਈ ਹੋਰ ਐਡਰੈਸ ਦੇਣ ਦੀ ਜ਼ਰੂਰਤ ਨਹੀਂ ਹੈਗੀ। ਉਸ ਤੋਂ ਬਾਅਦ ਤੁਹਾਡੇ ਡਰਾਈਵਰ ਲਾਇਸੈਂਸ ਦੀ ਇਨਫੋਰਮੇਸ਼ਨ, ਜਿਹੜਾ ਤੁਹਾਡਾ ਕਮਰਸ਼ੀਅਲ ਡਰਾਈਵਰ ਲਾਇਸੈਂਸ ਹੈਗਾ ਉਹਦੀ ਇਨਫੋਰਮੇਸ਼ਨ, ਇਸ਼ੂਇੰਗ ਸਟੇਟ, ਜਿਹੜੀ ਸਟੇਟ ਨੇ ਤੁਹਾਨੂੰ ਇਸ਼ੂ ਕੀਤਾ ਉਹਦਾ ਨੰਬਰ ਔਰ ਉਹਦੀ ਐਕਸਪਾਇਰੇਸ਼ਨ ਡੇਟ, ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਸਭ ਤੋਂ ਪਹਿਲਾ ਸਟੈਪ ਹੈਗਾ। ਉਸ ਤੋਂ ਬਾਅਦ ਤੁਹਾਡਾ ਐਕਸਪੀਰੀਅੰਸ, ਇਹ ਸਾਰੇ ਕੋਲਮਸ ਜਿਹੜੇ ਹੈਗੇ ਮੈਂ 1 by 1 ਤੁਹਾਨੂੰ ਦੱਸਦੀ ਵੀ ਹੈਗੀ ਹਾਂ। ਸੋ ਆਪਣਾ ਐਕਸਪੀਰੀਅੰਸ, ਐਕਸਪੀਰੀਅੰਸ ਤੁਹਾਨੂੰ ਕਿੰਨੇ ਸਾਲਾਂ ਦਾ ਹੈਗਾ, ਕਿੱਦਾਂ ਦਾ ਟਰੱਕ, ਕਿੱਦਾਂ ਦਾ ਵਹੀਕਲ ਚਲਾਉਂਦਾ ਤੁਹਾਨੂੰ, ਸਟ੍ਰੇਟ ਟਰੱਕ ਹੈ ਜਾਂ ਤੁਹਾਡਾ ਨੋਰਮਲ ਆਪਣਾ ਟਰੱਕ ਟ੍ਰੇਲਰ ਹੈਗਾ ਜਾਂ ਹੋਰ ਕੋਈ ਹੈ, ਸੋ ਉਹਦੀ ਟਾਈਪ ਤੁਸੀਂ ਦੇਣੀ ਹੈ, ਤੁਸੀਂ ਕਿਹੜਾ ਚਲਾਉਂਦੇ ਹੋ। ਪਿਛਲੇ 3 ਸਾਲਾਂ ਦੀ ਆਪਣੀ ਐਕਸੀਡੈਂਟ ਹਿਸਟਰੀ, ਜਿੱਥੇ ਜਿੱਥੇ ਐਕਸੀਡੈਂਟ ਹੋਇਆ ਹੈ ਉਹਦੀ ਡਿਟੇਲ ਦੇਣੀ ਜ਼ਰੂਰੀ ਹੈ। ਜਿੰਨੇ ਵੀ ਤੁਹਾਡੇ ਮੋਟਰ ਵਹੀਕਲ ਵਾਇਲੇਸ਼ਨਸ ਹੈਗੀਆਂ ਨੇ ਪਿਛਲੇ 3 ਸਾਲ ਦੀਆਂ, ਜਿੰਨੀਆਂ ਤੁਹਾਡੀਆਂ ਵਾਇਲੇਸ਼ਨ, ਇਹ ਜਿਹੜੀਆਂ ਸਾਰੀਆਂ ਚੀਜ਼ਾਂ ਅਸੀਂ ਦੇ ਰਹੇ ਹਾਂ ਇਹ ਐਪਲੀਕੇਸ਼ਨ ਡੇਟ ਤੋਂ ਪਹਿਲਾਂ ਦੀਆਂ। ਇਹਦੇ ਵਿੱਚ ਕਨਫਿਊਜ਼ਨ ਜ਼ਰੂਰ ਹੋਊਗੀ ਜਿਹੜੇ,
ਕਿਉਂਕਿ ਮੰਨ ਲਓ ਕੰਪਨੀ 2 ਸਾਲ ਪਹਿਲਾਂ ਖੁੱਲ੍ਹੀ ਸੀ, ਐਪਲੀਕੇਸ਼ਨ ਅੱਜ ਤਿਆਰ ਕਰਨ ਲੱਗੇ, ਟਿਕਟ 1 ਸਾਲ ਪਹਿਲਾਂ ਮਿਲੀ ਸੀ, ਵਿੱਚ ਨਹੀਂ ਆਉਣੀ,
ਉਹ ਨਹੀਂ ਆਣੀ ਜਿੱਦਣ
ਦੀ ਇਹ ਇੰਨਾ ਕਿ ਦਿਮਾਗ ਜ਼ਰੂਰ ਲਾ ਲੈਣਾ ਵੀ ਜਿਹੜੀ ਡੇਟ ਤੇ ਤੁਸੀਂ ਕੰਪਨੀ ਖੋਲੀ ਜਿੱਦਣ ਦੀ ਤੁਸੀਂ, ਹਾਲਾਂਕਿ ਕੋਸ਼ਿਸ਼ ਕਰੋ ਵੀ ਜਦੋਂ ਤੁਸੀਂ ਅੱਜ ਕੰਪਨੀ ਖੋਲੀ ਤੇ ਅੱਜ ਹੀ ਤੁਸੀਂ ਐਪਲੀਕੇਸ਼ਨ ਭਰੋ,
ਤੇ
ਜੇ ਤੁਸੀਂ ਇਹ ਬੈਕ ਡੇਟ ਜਾ ਕੇ ਕੋਈ ਕੰਮ ਕਰ ਰਹੇ ਹੈਗੇ ਆ ਕਾਰਾ ਕਰ ਰਹੇ ਆ
ਤੇ
ਉਹਦੇ ਚ ਧਿਆਨ ਰੱਖਿਓ ਵੀ ਜਿਹੜੀ ਉਸ ਡੇਟ ਤੋਂ ਬਾਅਦ ਦੀ ਜਿਹੜੀ ਟਿਕਟ ਹੈ ਉਹ ਵਿੱਚ ਨਹੀਂ ਹੋਣੀ ਚਾਹੀਦੀ
ਜੀ ਬਿਲਕੁਲ। ਹਾਲਾਂਕਿ ਅਸੀਂ ਮੈਂ ਆਈਡੀਆ ਦੇ ਰਹੀ ਹੈਗੀ ਹਾਂ, ਆਈ ਨੋ ਇਹ ਲੀਗਲ ਨਹੀਂ ਹੈਗਾ, ਬਟ ਇਹ ਹੈਗਾ ਕਿ ਜਿੰਨੇ ਨਹੀਂ ਭਰੀਆਂ ਉਹ ਭਰਨ ਜ਼ਰੂਰ ਐਪਲੀਕੇਸ਼ਨ। ਸੋ ਜਿਸ ਦਿਨ ਕੰਪਨੀ ਖੋਲੀ ਐਪਲੀਕੇਸ਼ਨ ਉਦਨ ਹੀ ਬਣਦੀ ਹੈ ਕਿ ਤੁਸੀਂ ਸੇਮ ਡੇ ਆਪਣੀ ਐਪਲੀਕੇਸ਼ਨ ਭਰੋ ਜਿਸ ਦਿਨ ਤੁਸੀਂ ਕੰਪਨੀ ਖੋਲ ਰਹੇ ਹੋ। ਪਰ ਫਿਰ ਵੀ ਜੇ ਤੁਸੀਂ ਪਹਿਲਾਂ ਕੀਤਾ ਹੈਗਾ ਇਹ ਕੰਮ ਤਾਂ ਐਟਲੀਸਟ ਇਸ ਚੀਜ਼ ਦਾ ਧਿਆਨ ਜ਼ਰੂਰ ਰੱਖੋ ਕਿ ਜਿੱਦਣ ਤੁਹਾਡੀ ਕੰਪਨੀ ਜਿੱਦਣ ਦੀ ਐਪਲੀਕੇਸ਼ਨ 'ਤੇ ਤੁਸੀਂ ਡੇਟ ਪਾਈ ਹੈ ਉਸ ਤੋਂ ਪਹਿਲਾਂ ਦੇ 3 ਸਾਲ
ਉਸ ਤੋਂ ਪਹਿਲਾਂ 3 ਸਾਲ ਦੇ ਐਕਸੀਡੈਂਟ। ਅੱਛਾ ਐਕਸੀਡੈਂਟ ਵੀ ਉਹ ਕਰੋ ਨਾ ਜਿਹੜਾ ਕਿ ਇੰਸ਼ੋਰੈਂਸ ਨੂੰ ਰਿਪੋਰਟ ਹੋਇਆ ਜਾਂ ਕੁਝ ਵੀ ਹੋਇਆ, ਮਤਲਬ ਇਹ ਨਹੀਂ ਕਿ ਮਾਈਨਰ ਕੋਈ ਤੁਹਾਡਾ ਹੋਇਆ ਜਿਹੜੀ ਰਿਪੋਰਟਿੰਗ।
ਹਾਂਜੀ, ਜਿਹੜੀਆਂ ਵਾਇਲੇਸ਼ਨਸ ਹੈਗੀਆਂ ਨੇ ਉਹ ਆਪਾਂ ਇਹਦੇ ਵਿੱਚ ਪਾਣੀਆਂ ਨੇ। ਉਸ ਤੋਂ ਬਾਅਦ ਕਿ ਉਹਦੇ ਵਿੱਚ ਇੱਕ ਸਟੇਟਮੈਂਟ ਹੁੰਦੀ ਹੈ, ਜਸਟ ਉਹਨੂੰ ਟਿਕ ਕਰਨਾ ਹੁੰਦਾ ਹੈ ਕਿ ਮੈਂ ਜੋ ਵੀ ਆਪਣੀ ਇਨਫੋਰਮੇਸ਼ਨ ਦੇ ਰਿਹਾ ਹੈਗਾ ਉਹ ਬਿਲਕੁਲ ਸਹੀ ਦੇ ਰਿਹਾ ਹੈਗਾ, ਉਹਨੂੰ ਟਿਕ ਕਰਨਾ ਹੈ। ਉਸ ਤੋਂ ਬਾਅਦ ਜਿੰਨੇ ਤੁਹਾਡੇ ਇੰਪਲੋਇਰਸ ਨੇ ਲਾਸਟ 3 ਈਅਰਸ ਦੇ, ਜਿਨ੍ਹਾਂ ਦੇ ਅੰਡਰ, ਸਪੋਜ਼ ਤੁਸੀਂ ਕਿਸੇ ਹੋਰ ਕੰਪਨੀ ਦੇ ਅੰਡਰ ਐਜ਼ ਅ ਡਰਾਈਵਰ ਜਾਂ ਕਿਸ ਤਰ੍ਹਾਂ ਵੀ ਤੁਸੀਂ ਕੰਮ ਕਰਦੇ ਸੀ, ਉਹਦੀ ਇਨਫੋਰਮੇਸ਼ਨ, ਪਿਛਲੇ 3 ਸਾਲਾਂ ਦੀ ਇਨਫੋਰਮੇਸ਼ਨ, ਜਦੋਂ ਤੁਸੀਂ ਜੁਆਇਨ ਕੀਤਾ, ਜਦੋਂ ਤੁਸੀਂ ਛੱਡਿਆ, ਰੀਜ਼ਨ ਕੀ ਸੀ ਉਹਨੂੰ ਛੋੜਨ ਦਾ, ਉਹ ਸਾਰੇ ਕੋਲਮ ਉਹਦੇ ਵਿੱਚ ਭਰਨੇ ਜ਼ਰੂਰੀ ਹੁੰਦੇ ਹੈ
ਜੀ।
ਦੈਨ ਲਾਸਟ ਵਿੱਚ ਜਸਟ ਆਪਣੇ ਸਿਗਨੇਚਰਸ ਤੁਸੀਂ ਕਰਨੇ ਹੁੰਦੇ ਆ, ਸਰਟੀਫਾਈ ਕਰਨਾ ਹੁੰਦਾ ਕਿ ਜਿਹੜੀ ਮੈਂ ਇਨਫੋਰਮੇਸ਼ਨ ਭਰੀ ਹੈ ਇਹ ਮੈਨੂੰ ਪਤਾ ਹੈਗੀ, ਮੈਂ ਹੀ ਭਰੀ ਹੈ ਔਰ ਉਹ ਟਰੂ ਹੈਗੀ ਹੈ।
ਬਿਲਕੁਲ ਜੀ, ਇਹ ਜਿਹੜਾ ਇੱਕ ਲਾਸਟ ਵਾਲਾ ਸੀਗਾ ਇੱਕ ਸਰਟੀਫਿਕੇਸ਼ਨ ਹੁੰਦਾ ਆ, ਬੇਸਿਕਲੀ ਸਿਗਨੇਚਰ ਕਰਨਾ, ਸਰਟੀਫਾਈ ਕਰਨਾ ਕਿ ਜੋ ਵੀ ਇਨਫੋਰਮੇਸ਼ਨ ਉੱਤੇ ਭਰੀ ਜਾ ਰਹੀ ਆ ਉਹ ਮੇਰੇ ਵੱਲੋਂ ਭਰੀ ਜਾ ਰਹੀ ਆ ਔਰ ਮੈਂ ਹੀ ਉਹਨੂੰ ਸਰਟੀਫਾਈਡ ਕਰਦਾ ਉਹ ਸੱਚ ਹੈ ਔਰ ਸੱਚ ਦੇ ਸਵਾ ਕੁਛ ਨਹੀਂ ਹੈ। ਸੋ ਇਹ ਜਿਹੜੇ ਇਹ ਚੀਜ਼ਾਂ ਜਿਹੜੀਆਂ ਨਾ ਬੜੀਆਂ ਕ੍ਰਿਟੀਕਲ ਹੈਗੀਆਂ, ਜਦੋਂ ਕਿਤੇ ਗਾਂਹ ਚੱਲ ਕੇ ਕਿਸੇ ਟਾਈਮ 'ਤੇ ਜੇ ਕਿਤੇ ਰੱਬ ਨਾ ਕਰੇ ਤੁਹਾਨੂੰ ਲੋੜ ਪੈ ਜਾਵੇ, ਕੋਰਟ ਦੇ ਵਿੱਚ ਲੋੜ ਪੈ ਜਾਵੇ, ਕਿਤੇ ਪੈ ਜਾਵੇ, ਤਾਂ ਇਹ ਚੀਜ਼ਾਂ ਬੜੀਆਂ ਮੈਟਰ ਕਰਦੀਆਂ ਹੈਗੀਆਂ ਉਦੋਂ। ਅਤੇ ਹੁਣ ਆਪਾਂ ਇੰਦੂ ਜੀ ਆਪਣੀ ਹੋ ਗਈ ਡਰਾਈਵਰ ਫਾਈਲ ਪ੍ਰੀਟੀ ਮੱਚ ਤਿਆਰ ਹੈ ਨਾ, ਡਰਾਈਵਰ ਫਾਈਲ ਦੀ ਐਪਲੀਕੇਸ਼ਨ ਤਿਆਰ ਹੋ ਗਈ, ਅਤੇ ਹੁਣ ਇਸ ਤੋਂ ਬਾਅਦ ਜਿਹੜੀ ਡਰਾਈਵਰ ਕੁਆਲੀਫਿਕੇਸ਼ਨ ਆ, ਜਿਹੜੀ ਡਰਾਈਵਰ ਨੂੰ ਕੁਆਲੀਫਿਕੇਸ਼ਨ ਦੇਖਣੀ ਗਈ ਇਹਦੀ, ਕਿਵੇਂ ਇਹਨੂੰ ਕੁਆਲੀਫਾਈ ਕਰਨਾ ਆ, ਉਹਦੀਆਂ ਜਿਹੜੀਆਂ ਥੋੜ੍ਹੀਆਂ ਜਿਹੜੀਆਂ ਡਿਟੇਲਸ ਹੈਗੀਆਂ ਉਹ ਵੀ ਦੱਸੋ
ਜੀ। ਬਿਲਕੁਲ, ਡਰਾਈਵਰ ਕੁਆਲੀਫਿਕੇਸ਼ਨ ਅਗਰ ਤੁਸੀਂ ਕੋਈ ਡਰਾਈਵਰ ਹਾਇਰ ਕਰਦੇ ਹੋ, ਇਹ ਚੀਜ਼ਾਂ ਉਹ ਹੈਗੀਆਂ ਕਿ ਜਿਹੜੀਆਂ ਤੁਸੀਂ ਹਾਇਰਿੰਗ ਕਰਨ ਤੋਂ ਪਹਿਲਾਂ ਦੇਖਣੀਆਂ ਨੇ। ਇਹ ਨਹੀਂ ਕਿ ਆਪਾਂ ਹਾਇਰਿੰਗ ਕਰ ਲਈ ਤੀ, ਲੋਡ ਚੁਕਾ ਦਿੱਤਾ, ਡਰਾਈਵਰ ਨੂੰ ਤੋਰ ਦਿੱਤਾ, ਫਿਰ ਆਪਾਂ ਦੇਖਦੇ ਪਏ ਹਾਂ, ਨੋ, ਇਹ ਚੀਜ਼ਾਂ ਪਹਿਲਾਂ ਦੇਖਣ ਵਾਲੀਆਂ ਨੇ। ਸੋ ਸਭ ਤੋਂ ਪਹਿਲੀ ਚੀਜ਼ ਹੈ ਕਿ ਜਿਹੜਾ ਤੁਹਾਡਾ ਡਰਾਈਵਰ ਹੈ ਉਹ ਐਟਲੀਸਟ 21 ਈਅਰਸ ਓਲਡ ਹੋਣਾ ਚਾਹੀਦਾ।
ਅੱਛਾ ਜੀ।
ਦੂਸਰਾ ਹੈਗਾ ਕਿ ਉਹਨੂੰ ਇੰਗਲਿਸ਼ ਪੜ੍ਹਨੀ ਅਤੇ ਬੋਲਣੀ ਆਉਂਦੀ ਹੋਵੇ, ਐਬਿਲਿਟੀ ਟੂ ਰੀਡ ਐਂਡ ਸਪੀਕ ਇੰਗਲਿਸ਼
ਜੀ
ਜੀ, ਉਹਨੂੰ ਬੋਲਣੀ ਆਉਂਦੀ ਹੋਵੇ ਅਤੇ ਪੜ੍ਹਨੀ ਆਉਂਦੀ ਹੋਵੇ, ਕਿਉਂਕਿ ਕੱਲ੍ਹ ਨੂੰ ਜਦੋਂ ਉਹਨਾਂ ਨੇ ਰੋਡ ਦੇ ਉੱਤੇ ਨਿਕਲਣਾ ਤਾਂ ਕਈ ਵਾਰੀ ਉਹਨਾਂ ਨੂੰ ਅਥੋਰਿਟੀਜ਼ ਦੇ ਨਾਲ ਕਿਸੇ ਨਾਲ ਗੱਲ ਕਰਨੀ ਪੈਂਦੀ ਹੈ, ਤਾਂ ਇਹ ਨਾ ਹੋਵੇ ਵੀ ਉਹ ਕਹਿਣ ਕਿ ਆਈ ਕੈਨੋਟ ਸਪੀਕ ਇੰਗਲਿਸ਼, ਵੀ ਮੈਨੂੰ ਇੰਗਲਿਸ਼, ਨੋ ਇੰਗਲਿਸ਼, ਨੋ ਇੰਗਲਿਸ਼, ਨੋ, ਇਹ ਨਹੀਂ ਚੱਲਣਾ। ਸੋ ਉਹਨਾਂ ਨੂੰ ਬੋਲਣੀ ਵੀ ਆਉਂਦੀ ਹੋਏ ਅਤੇ ਪੜ੍ਹਨੀ ਵੀ ਆਉਂਦੀ ਹੋਏ ਇੰਗਲਿਸ਼। ਉਸ ਤੋਂ ਬਾਅਦ ਉਹਨਾਂ ਨੇ ਰੋਡ ਟੈਸਟ ਜਿਹੜਾ ਹੈਗਾ ਉਹ ਕੰਪਲੀਟ ਕੀਤਾ ਹੋਵੇ, ਸਕਸੈਸਫੁਲੀ ਉਹਨੂੰ ਕੰਪਲੀਟ ਕੀਤਾ ਹੋਵੇ।
ਸੋ ਜਿਹੜੀ ਹਾਇਰਿੰਗ ਕੰਪਨੀ ਹੈਗੀ ਉਹਦੇ ਲਈ ਰਿਕੁਆਇਰਡ ਹੈਗਾ ਕਿ ਉਹ ਜਿਹੜਾ ਡਰਾਈਵਰ ਹਾਇਰ ਕਰਨ ਲੱਗੇ ਉਹਦਾ ਰੋਡ ਟੈਸਟ ਲੈਣ
ਜੀ। ਬਿਲਕੁਲ ਬਿਲਕੁਲ, ਉਹ ਜ਼ਰੂਰੀ ਹੈਗਾ। ਠੀਕ ਹੈ ਜੀ। ਇਸ ਤੋਂ ਇਲਾਵਾ ਉਹ ਜਿਹੜਾ ਡਰਾਈਵਰ ਹੈ ਉਹ ਕੁਆਲੀਫਾਈਡ ਹੋਣਾ ਚਾਹੀਦਾ ਹੈਗਾ ਕਮਰਸ਼ੀਅਲ ਵਹੀਕਲ ਚਲਾਉਣ ਵਾਸਤੇ, ਅਤੇ ਉਹਦੇ ਕੋਲ ਵੈਲਿਡ ਮੈਡੀਕਲ ਸਰਟੀਫਿਕੇਟ ਚਾਹੀਦਾ, ਫਿਜ਼ੀਕਲੀ ਕੁਆਲੀਫਾਈਡ ਚਾਹੀਦਾ ਕਿ ਉਹ ਟਰੱਕ ਚਲਾ ਸਕਦਾ।
ਸੋ ਮੰਨ ਲਓ ਕਿ ਕਿਸੇ ਡਰਾਈਵਰ ਕੋਲ ਫਿਜ਼ੀਕਲ ਜਿਹੜਾ ਮੈਡੀਕਲ ਸਰਟੀਫਿਕੇਟ ਹੈਗਾ ਉਹ ਹੈਗਾ, ਲੇਕਿਨ ਤੁਸੀਂ ਵਿਜ਼ੂਅਲ ਢੰਗ ਨਾਲ ਦੇਖਦੇ ਕਿ ਮੈਨੂੰ ਨਹੀਂ ਲੱਗਦਾ ਕਿ ਉਹ ਡਰਾਈਵਰ ਜਿਹੜਾ ਹੈ ਉਹ ਡਰਾਈਵ ਕਰ ਸਕਦਾ, ਉਹਨੂੰ ਕੋਈ ਇੰਪੇਅਰਮੈਂਟ ਹੈਗੀ ਹੈ, ਉਹਨੂੰ ਕੋਈ ਪ੍ਰੋਬਲਮ ਹੈਗੀ ਹੈ, ਅਤੇ ਉਸ ਮੌਕੇ 'ਤੇ ਤੁਸੀਂ ਕੀ ਕਰੋਗੇ? ਵਿਜ਼ੂਅਲ ਜਿਹੜੀ ਇੰਪੇਅਰਮੈਂਟ ਹੈਗੀ ਹੈ ਉਹ ਮੇਰੇ ਖਿਆਲ ਉਸੇ ਕਰਕੇ ਫਿਰ ਤੁਹਾਡਾ ਡਰਾਈਵ ਟੈਸਟ ਲੈਣਾ ਜ਼ਰੂਰੀ ਬਣ ਜਾਂਦਾ
ਜੀ। ਬਿਲਕੁਲ, ਉਹ ਉਸੇ ਕਰਕੇ, ਵੈਸੇ ਤਾਂ ਜਿਹੜਾ ਉਹਨਾਂ ਨੂੰ ਮੈਡੀਕਲ ਸਰਟੀਫਿਕੇਟ ਮਿਲਦਾ ਹੈਗਾ ਉਹਦੇ ਵਿੱਚ ਹੀ ਉਹਨਾਂ ਨੂੰ ਇਹ ਵੈਲੀਡੇਟ ਕੀਤਾ ਜਾਂਦਾ ਹੈਗਾ ਕਿ ਇਹ ਟਰੱਕ ਚਲਾਉਣ ਵਾਸਤੇ ਓਕੇ ਹੈਗੇ ਆ, ਇਹ ਚਲਾ ਸਕਦੇ ਆ ਟਰੱਕ। ਸੋ ਆਈ ਥਿੰਕ ਕਿ ਉਹੀ ਜਿਹੜੀ ਰਿਕੁਆਇਰਮੈਂਟ ਹੈਗੀ ਹੈ ਉਹ ਸਫੀਸ਼ੈਂਟ ਹੈਗੀ ਹੈ। ਫਿਰ ਵੀ ਜੇ ਤੁਹਾਨੂੰ ਲੱਗਦਾ ਹੈਗਾ ਤਾਂ ਇੱਕ ਵਾਰੀ ਉਹਦਾ ਮੈਡੀਕਲ, ਉਹਦਾ ਆਪਣਾ ਟੈਸਟ ਜਿਹੜਾ ਡਰਾਈਵ ਟੈਸਟ, ਉਹ ਜ਼ਰੂਰ ਲੈਣਾ ਚਾਹੀਦਾ ਉਹਨੂੰ ਹਾਇਰ ਕਰਨ ਤੋਂ ਪਹਿਲਾਂ। ਅਗਲੀ ਰਿਕੁਆਇਰਮੈਂਟ ਹੈਗੀ ਉਹਦੇ ਕੋਲ ਕਲਾਸ ਏ ਦਾ CDL, ਜਿਹੜਾ ਜਿੱਦਾਂ ਆਪਾਂ ਕਮਰਸ਼ੀਅਲ ਡਰਾਈਵਰ ਲਾਇਸੈਂਸ ਕਹਿੰਦੇ ਹਾਂ, ਉਹ ਜ਼ਰੂਰੀ ਹੈਗਾ
ਜੀ।
ਕਲਾਸ ਏ ਤੋਂ ਬਿਨਾਂ ਉਹ ਟਰੱਕ ਨਹੀਂ ਚਲਾ ਸਕਦਾ। ਉਸ ਤੋਂ ਇਲਾਵਾ ਉਹ ਤੁਹਾਨੂੰ ਪਿਛਲੇ 12 ਮਹੀਨੇ ਦੀਆਂ ਆਪਣੀਆਂ ਵਾਇਲੇਸ਼ਨ ਦੀ ਲਿਸਟ ਉਹਦੇ ਕੋਲੋਂ ਲੈਣੀ ਜ਼ਰੂਰੀ ਹੈ, ਜਿਹਦੇ ਵਾਸਤੇ ਕਿ ਅੱਜ ਕੱਲ੍ਹ ਕਲੀਅਰਿੰਗ ਹਾਊਸ ਦੀ ਆਪਸ਼ਨ ਬਹੁਤ ਵਧੀਆ ਹੈਗੀ ਹੈ। ਉਹਦੇ ਵਿੱਚ ਜਰਨਲੀ ਸਭ ਕੁਝ ਪਤਾ ਲੱਗ ਜਾਂਦਾ ਉਹ ਪ੍ਰੀ ਇੰਪਲੋਇਮੈਂਟ ਕੁਐਰੀ ਜਿਹੜੀ ਹੈਗੀ ਹੈ ਉਹ ਉਸ ਡਰਾਈਵਰ ਦੀ ਰਨ ਕਰਨੀ ਬਹੁਤ ਜ਼ਰੂਰੀ ਹੈ। ਮੈਨੂੰ ਬਹੁਤ ਸਾਰਿਆਂ ਦੀ ਕਾਲ ਆਉਂਦੀ ਹੈ ਕੰਪਨੀਆਂ ਦੀ, ਉਹ ਕਹਿੰਦੇ ਅਸੀਂ ਤਾਂ ਡਰਾਈਵਰ ਭੇਜ ਵੀ ਦਿੱਤਾ ਲੋਡ ਚੱਕਣ ਵਾਸਤੇ, ਤੁਸੀਂ ਹੁਣ ਇਹਦੀ ਪ੍ਰੀ ਇੰਪਲੋਇਮੈਂਟ। ਪ੍ਰੀ ਇੰਪਲੋਇਮੈਂਟ ਦਾ ਮਤਲਬ ਹੀ ਇਹੀ ਹੈ ਕਿ ਤੁਸੀਂ ਉਹਨੂੰ ਹਾਇਰ ਕਰਨ ਤੋਂ ਪਹਿਲਾਂ ਉਹਦੀ ਜਿਹੜੀ ਕੁਐਰੀ ਹੈਗੀ ਆ ਉਹ ਰਨ ਕਰੋ। ਜਦੋਂ ਆਪਾਂ ਕਿਸੇ ਦੀ ਪ੍ਰੀ ਇੰਪਲੋਇਮੈਂਟ ਕੁਐਰੀ ਰਨ ਕਰਦੇ ਹਾਂ ਉਹ ਡਿਟੇਲਡ ਕੁਐਰੀ ਹੁੰਦੀ ਹੈ, ਉਹਦੇ ਵਿੱਚ ਪਿਛਲੇ 12 ਮੰਥਸ ਦੀਆਂ ਸਾਰੀਆਂ ਵਾਇਲੇਸ਼ਨਸ ਆ ਜਾਂਦੀਆਂ ਨੇ। ਸੋ ਉਹ ਜਿਹੜੀ ਪ੍ਰੀ ਇੰਪਲੋਇਮੈਂਟ ਕੁਐਰੀ ਹੈਗੀ ਹੈ ਉਹ ਰਨ ਕਰਨੀ ਬਹੁਤ ਜ਼ਰੂਰੀ ਹੈ ਡਰਾਈਵਰ ਨੂੰ ਹਾਇਰ ਕਰਨ ਤੋਂ ਪਹਿਲਾਂ।
ਸੋ ਕਈ ਵਾਰੀ ਇਹ ਹੋ ਜਾਂਦਾ ਨਾ ਕਿ ਅਜੇ ਅਸੀਂ ਹਾਇਰ ਤਾਂ ਨਹੀਂ ਕੀਤਾ ਪਰ ਉਹ ਲੋਡ ਚੁੱਕਣ ਗਿਆ।
ਹਾਂਜੀ,
ਸੋ ਇਹ ਜਿਹੜੀ ਗਲਤ ਮੈਥਡ ਹੈਗਾ
ਜੀ, ਬਿਲਕੁਲ ਬਿਲਕੁਲ। ਇਹ ਬਹੁਤ ਕੰਪਨੀਜ਼ ਇੱਦਾਂ ਕਰਦੀਆਂ ਨੇ। ਕੋਈ ਗੱਲ ਨਹੀਂ ਭੈਣ ਜੀ, ਤੁਸੀਂ ਹੁਣ ਰਨ ਕਰ ਲਓ, ਉਹ ਜ਼ਿਆਦਾਤਰ ਇੱਦਾਂ ਕਹਿ ਦਿੰਦੇ ਆ। ਕੋਈ ਗੱਲ ਨਹੀਂ, ਤੁਸੀਂ ਹੁਣ ਚੈੱਕ ਕਰ ਲਓ। ਨੋ, ਉਹ ਗਲਤ ਤਰੀਕਾ ਹੈਗਾ। ਅਗਰ ਉਹਦਾ ਸਪੋਜ਼ ਉਹ ਤੁਸੀਂ ਉਹਦਾ ਚੈੱਕ ਹੀ ਨਹੀਂ ਕੁਛ ਵੀ ਕੀਤਾ, ਹੈ ਨਾ, ਉਹਦੇ ਲਾਇਸੈਂਸ ਦੇ ਉੱਤੇ ਸਟੋਪ ਲੱਗਾ ਹੋਇਆ ਕਿ ਉਹ ਨਹੀਂ ਚਲਾ ਸਕਦਾ, ਤੁਸੀਂ ਉਹਨੂੰ ਰੋਡ 'ਤੇ ਭੇਜਤਾ, ਹੁਣ ਉਹ ਲੌਂਗ 'ਤੇ ਗਿਆ ਹੋਇਆ, ਰਸਤੇ 'ਚ ਉਹਨੂੰ ਕਿਸੇ ਨੇ ਸਪੋਜ਼ ਉਹਨੂੰ ਕਿਸੇ ਨੇ ਰੋਕ ਲਿੱਤਾ, ਕਿਸੇ ਅਥੋਰਿਟੀ ਨੇ ਰੋਕ ਲਿੱਤਾ, ਉਹਨਾਂ ਨੇ ਉਹਦਾ ਲਾਇਸੈਂਸ ਓਬਵੀਅਸ ਹੈ ਚੈੱਕ ਕਰਨਾ ਹੀ ਹੈ। ਜਦੋਂ ਚੈੱਕ ਕੀਤਾ ਅਗਰ ਉਹਦਾ ਲਾਇਸੈਂਸ ਸਟੋਪ ਹੈ ਤਾਂ ਤੁਹਾਡੀ ਕੰਪਨੀ 'ਤੇ ਸਟੋਪ ਲੱਗ ਜਾਂਦਾ
ਜੀ।
ਕੋਈ ਵੀ ਟਰੱਕ ਨਹੀਂ ਰਨ ਕਰ ਸਕਦੇ, ਉਹਨਾਂ ਨੇ ਉੱਥੇ ਹੀ ਉਸ ਟਰੱਕ ਨੂੰ ਖੜ੍ਹੇ ਕਰ ਦੇਣਾ ਹੈਗਾ ਔਰ ਤੁਹਾਡੀ ਕੰਪਨੀ ਦੇ ਉੱਤੇ ਸਟੋਪ ਲੱਗ ਜਾਣਾ। ਛੋਟੀ ਜਿਹੀ ਗਲਤੀ ਦਾ ਹਰਜਾਨਾ ਬਹੁਤ ਵੱਡਾ ਦੇਣਾ ਪੈਂਦਾ।
ਸੋ ਬੇਸਿਕਲੀ ਕਹਿਣ ਦਾ ਮਤਲਬ ਇਹ ਆ ਕਿ ਜੇ ਤੁਸੀਂ ਬੇਧਿਆਨੀ ਦੇ ਵਿੱਚ ਵੀ ਆਹ ਜਿਹੜਾ ਕੰਮ ਅੱਜ ਕੱਲ੍ਹ ਨੋਰਮਲ ਸਾਡੀਆਂ ਸਾਰੀਆਂ ਕੰਪਨੀਆਂ ਔਰ ਮੈਜੋਰਟੀ, ਮੈਂ ਸਾਰੀਆਂ ਤਾਂ ਨਹੀਂ ਕਹੂੰਗਾ, ਮੈਜੋਰਟੀ ਕੰਪਨੀ ਜਿਹੜੀਆਂ ਉਹ ਇਸ ਸਿਲਸਿਲੇ ਦੇ ਵਿੱਚ ਫਸ ਜਾਂਦੀਆਂ ਕਿਉਂਕਿ ਡਰਾਈਵਰ ਸ਼ੋਰਟੇਜ ਹੈਗੀ ਆ, ਟਰੱਕ ਯਾਰਡ ਦੇ ਵਿੱਚ ਖੜ੍ਹੇ ਆ, ਕਾਹਲੀ ਹੁੰਦੀ ਆ, ਲੋਡ ਚੁੱਕਿਆ ਆ, ਜਾਣਾ ਆ ਜ਼ਰੂਰ ਆ, ਪਰ ਜਿਹੜੀ ਇੱਕ ਡਰਾਈਵਰ ਨੂੰ ਵੈਲੀਡੇਟ ਕਰਨਾ ਔਰ ਉਹਨੂੰ ਪ੍ਰੋਪਰ ਢੰਗ ਦੇ ਨਾਲ ਚੈੱਕ ਕਰਨਾ, ਪ੍ਰੋਪਰ ਢੰਗ ਦੇ ਨਾਲ ਦੇਖਣਾ, ਅਤੇ ਮੇਰੇ ਖਿਆਲ ਦੇ ਵਿੱਚ ਜਾਂ ਉਹਦੇ ਮਤਲਬ ਕਿ ਤੁਸੀਂ ਦੂਜੇ ਪਾਸੇ ਸਾਰੀ ਆਪਣੀ ਕੰਪਨੀ ਜਿਹੜੀ ਆ ਉਹ ਜੈਪਡੀ 'ਚ ਪਾ ਦਿਓ
ਅਤੇ
ਉਹਨੂੰ ਸਾਰੀ ਨੂੰ ਲੋਕ ਲੱਗਣ ਵਾਲਾ ਹੋ ਜਾਵੇ, ਉਹਨਾਂ ਨਾਲੋਂ ਬਿਹਤਰ ਹੈ ਕਿ ਤੁਸੀਂ ਇੱਕ ਨੂੰ
ਚੈੱਕ ਕਰ ਲਓ। ਔਰ ਜ਼ਿਆਦਾ ਟਾਈਮ ਨਹੀਂ ਲੱਗਦਾ, ਮੁਸ਼ਕਲ ਦੇ ਨਾਲ 5 ਮਿੰਟ ਦਾ ਪ੍ਰੋਸੈਸ ਹੈ। ਅਗਰ ਉਸ ਡਰਾਈਵਰ ਦਾ ਆਲਰੇਡੀ ਅਕਾਊਂਟ ਕਲੀਅਰਿੰਗ ਹਾਊਸ ਦਾ ਬਣਿਆ ਹੋਇਆ ਤਾਂ 5 ਮਿੰਟ ਤੋਂ ਜ਼ਿਆਦਾ ਇਸ ਚੀਜ਼ ਨੂੰ ਨਹੀਂ ਲੱਗਦੇ। ਤੁਸੀਂ ਜਸਟ ਇੱਕ ਰਿਕੁਐਸਟ ਸੈਂਡ ਕਰਨੀ ਆ, ਉਹਨੇ ਅਪਰੂਵ ਕਰਨੀ ਹੈ ਐਂਡ ਡਨ, ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਆ ਜਾਂਦੀਆਂ।
ਅਤੇ ਬੇਸਿਕਲੀ ਅੱਜ ਕੱਲ੍ਹ ਤਾਂ ਮੇਰੇ ਖਿਆਲ ਇਹ ਵੀ ਲਾਅ ਹੈਗਾ ਕਿ ਤੁਸੀਂ ਵਿਦਾਊਟ ਡੂਇੰਗ ਆਲ ਦਿਸ, ਵਿਦਾਊਟ ਡਰੱਗ ਟੈਸਟ ਐਂਡ ਆਲ ਦੈਟ, ਇਹ ਲਾਅ ਤਾਂ ਪਹਿਲਾਂ ਦਾ ਹੀ ਹੈਗਾ।
ਹਾਂਜੀ, ਇਹ ਤਾਂ ਪਹਿਲਾਂ ਦਾ ਹੀ ਹੈਗਾ
ਔਰ ਮੇਰੇ ਖਿਆਲ ਦੇ ਵਿੱਚ ਇਹ ਕਾਫੀ ਕੰਪਨੀਜ਼ ਜਿਹੜੀਆਂ ਹੈਗੀਆਂ ਉਹ ਇਹਨੂੰ ਇਗਨੋਰ ਕਰ ਜਾਂਦੀਆਂ। ਇਹਨੂੰ ਜੇ ਇੱਥੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਆਪਾਂ ਜਿਹੜਾ ਆ ਇਸ ਸਿਲਸਿਲੇ ਨੂੰ ਜਾਰੀ ਰੱਖਾਂਗੇ ਅਤੇ ਮਿਲਦੇ ਹਾਂ ਜੀ ਛੋਟੀ ਜਿਹੀ ਬ੍ਰੇਕ ਦੇ ਬਾਅਦ।
ਇਸ ਐਪੀਸੋਡ ਦਾ ਇਹ ਸੈਗਮੈਂਟ ਤੁਹਾਡੇ ਤੱਕ ਪਹੁੰਚਾ ਰਹੇ ਨੇ ਫਲੈਟ ਰੇਟ ਡਿਸਪੈਚਿੰਗ ਸਰਵਿਸਿਜ਼ ਇਨਕਾਰਪੋਰੇਟਿਡ, ਪਾਵਰਡ ਬਾਈ 25 ਇਅਰਸ ਆਫ ਕੰਬਾਈਂਡ ਟਰੱਕਿੰਗ ਐਕਸਪੀਰੀਅੰਸ। ਬੈਸਟ ਲੇਨਸ ਤੇ ਲਓ ਬੈਸਟ ਰੇਟਸ ਤੇ ਸਾਨੂੰ ਮੈਨੇਜ ਕਰਨ ਦਿਓ ਤੁਹਾਡੀ ਸਾਰੀ ਡਿਸਪੈਚ, ਉਹ ਵੀ ਸਿਰਫ 5% ਤੇ। ਸਾਨੂੰ 5597101212 ਤੇ ਕਾਲ ਕਰੋ ਔਰ ਵਿਜ਼ਿਟ www.flatratedispatching.com। ਹੁਣ ਲਓ 55 cents ਤੱਕ ਦਾ ਫਿਊਲ ਡਿਸਕਾਊਂਟ। ਅਪਲਾਈ ਕਰਨ ਲਈ gonapta.org ਤੇ ਜਾਓ। ਕੋਈ ਫੀ ਨਹੀਂ, ਕੋਈ ਕ੍ਰੈਡਿਟ ਚੈੱਕ ਨਹੀਂ। ਇਨਾ ਪੋਡਕਾਸਟ ਵਿਚ ਸਪੋਂਸਰਸ਼ਿਪ ਜਾਂ ਐਡਵਰਟਾਈਜ਼ਿੰਗ ਕਰਨ ਲਈ ਸਾਨੂੰ info@romantelawshow.com ਤੇ ਕੰਟੈਕਟ ਕਰੋ। ਇਸ ਐਪੀਸੋਡ ਦਾ ਇਹ ਸੈਗਮੈਂਟ ਤੁਹਾਡੇ ਤੱਕ ਲੈ ਕੇ ਆਏ ਹਨ ਪ੍ਰਾਈਮ ਲਿੰਕ ਐਕਸਪ੍ਰੈਸ ਇਨਕਾਰਪੋਰੇਟਿਡ। ਪਿਛਲੇ 18 ਸਾਲਾਂ ਤੋਂ ਟਰੱਕਿੰਗ ਇੰਡਸਟਰੀ ਨੂੰ ਸਰਵ ਕਰ ਰਹੇ ਹਨ। ਸਾਡੇ ਨਾਲ ਡਰਾਈਵਿੰਗ ਸ਼ੁਰੂ ਕਰਨ ਲਈ ਜਾਂ ਹੋਰ ਜਾਣਕਾਰੀ ਲਈ ਸਾਨੂੰ 209-252-0070 ਤੇ ਕਾਲ ਕਰੋ।
ਅਤੇ ਲਓ ਜੀ ਵਾਪਸ ਬ੍ਰੇਕ ਤੋਂ ਬਾਅਦ ਆ ਗਏ ਆਪਾਂ ਅਤੇ ਹੁਣ ਆਪਾਂ ਇਸ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ ਜਿਹੜੀਆਂ ਡਰਾਈਵਰ ਫਾਈਲਸ ਦੀ ਗੱਲਬਾਤ ਚੱਲ ਰਹੀ ਸੀਗੀ ਇੰਦੂ ਜੀ ਹੁਣਾਂ ਦੇ ਨਾਲ, ਅਤੇ ਜਿੱਥੇ ਆਪਾਂ ਡਰਾਈਵਰ ਕੁਆਲੀਫਿਕੇਸ਼ਨ ਦੇ ਉੱਤੇ ਸੀਗੇ ਅਤੇ ਡਰਾਈਵਰ ਕੁਆਲੀਫਿਕੇਸ਼ਨ ਦੇ ਵਿੱਚ ਜਿਹੜਾ ਇੱਕ ਮੇਰੇ ਖਿਆਲ ਬਹੁਤ ਹੀ ਲੰਮਾ ਚੌੜਾ ਕੰਮ ਨਹੀਂ ਹੈਗਾ, ਇੱਕ ਸਿੰਪਲ ਜਿਹੀ ਚੀਜ਼ ਹੈਗੀ ਆ ਕਿ ਜਿਹੜੀਆਂ ਸਿੰਪਲ ਚੀਜ਼ਾਂ ਤੁਹਾਨੂੰ ਦੱਸੀਆਂ ਗਈਆਂ ਉਹ ਚੀਜ਼ਾਂ ਤੁਸੀਂ ਜਿਹੜੀਆਂ ਉਹ ਕਰਨੀਆਂ ਹੈਗੀਆਂ। ਉਹ ਤੋਂ ਬਿਨਾਂ ਤੁਸੀਂ ਜਿਹੜਾ ਡਰਾਈਵਰ ਹਾਇਰ ਕਰਦੇ ਆ ਉਹਦੇ ਵਿੱਚ ਕਾਫੀ ਇਸ਼ੂਜ਼ ਆ ਸਕਦੇ ਆ।
ਜੀ ਬਿਲਕੁਲ, ਇਹ ਸਾਰੀਆਂ ਚੀਜ਼ਾਂ ਦੇਖਣ ਲਈ ਮੈਨੂੰ ਨਹੀਂ ਲੱਗਦਾ ਜ਼ਿਆਦਾ ਤੋਂ ਜ਼ਿਆਦਾ 5 ਮਿੰਟ ਦਾ ਟਾਈਮ ਲੱਗਦਾ ਹੈ। ਸੋ ਜ਼ਰੂਰ ਫੋਲੋ ਕਰਨੀਆਂ ਚਾਹੀਦੀਆਂ ਇਹ ਸਾਰੀਆਂ ਚੀਜ਼ਾਂ। ਲਾਸਟ ਰਮਨ ਜੀ, ਆਪਣੀ ਇੱਕ ਕੁਆਲੀਫਿਕੇਸ਼ਨ ਜਸਟ ਰਹਿ ਗਈ ਜਿਹੜੀ ਵੈਸੇ ਹੀ ਜ਼ਰੂਰੀ ਹੈਗੀ ਹੈ ਕਿ ਉਹਨੂੰ ਟਰੱਕ ਚਲਾਉਣਾ ਆਉਂਦਾ ਹੋਣਾ ਚਾਹੀਦਾ।
ਟਰੱਕ ਚਲਾਉਣਾ ਆਉਂਦਾ ਹੋਣਾ ਚਾਹੀਦਾ, ਉਹਨੂੰ ਪ੍ਰੋਪਰ ਢੰਗ ਦੇ ਨਾਲ ਸਾਰੀਆਂ ਚੀਜ਼ਾਂ। ਔਰ ਮੇਰੇ ਖਿਆਲ ਜਿਹੜੀ ਵੱਡੀਆਂ ਕੰਪਨੀਆਂ ਜਿਹੜੀਆਂ ਡਰਾਈਵਰ ਓਰੀਐਂਟੇਸ਼ਨ ਕਰਦੀਆਂ ਨਾ
ਜੀ, ਬਿਲਕੁਲ
ਉਹ ਹੁੰਦਾ ਹੀ ਬੇਸਿਕਲੀ ਇਹੋ ਹੀ ਸਟੱਫ ਹੁੰਦਾ ਆ ਕਿ ਤੁਹਾਡੀ ਡਰਾਈਵਰ ਓਰੀਐਂਟੇਸ਼ਨ ਜਿਹੜੀ ਆ ਉਹ ਕੀਤੀ ਜਾਂਦੀ ਆ ਕਿ ਡਰਾਈਵਰ ਦੇ ਸਾਰੇ ਐਸਪੈਕਟ ਡਰਾਈਵਰ ਨੂੰ ਚੈੱਕ ਕੀਤਾ ਜਾਂਦਾ ਆ ਕਿ ਡਰਾਈਵਰ ਇਹ ਕੰਮ ਕਰਨ ਦੇ ਕਾਬਲ ਹੈਗਾ। ਔਰ ਇਹ ਮੇਰੇ ਖਿਆਲ ਦੇ ਵਿੱਚ ਤਾਂ ਬਹੁਤ ਜ਼ਰੂਰੀ ਹੈਗਾ ਕਿ ਜੇ ਤੁਸੀਂ ਆਪਣਾ ਇੰਨੇ ਸਾਲ ਲਾ ਕੇ ਆਪਣੀ ਕੰਪਨੀ ਤਿਆਰ ਕੀਤੀ ਆ, ਇੰਨੀ ਮਿਹਨਤ ਨਾਲ ਤਿਆਰ ਕੀਤੀ ਆ, ਇੰਨੀ ਉੱਤੇ ਪੈਸਾ ਲਾਇਆ, ਅਤੇ ਜੇ ਉਹਨੂੰ ਮੇਨਟੇਨ ਰੱਖਣ ਨੂੰ, ਉਹਨੂੰ ਠੀਕ ਰੱਖਣ ਨੂੰ ਜਾਂ ਉਹਨੂੰ ਬਚਾ ਕੇ ਰੱਖਣ ਨੂੰ ਜੇ ਤੁਹਾਨੂੰ ਇੰਨਾ ਟਾਈਮ ਸਪੈਂਡ ਕਰਨਾ ਪੈਂਦਾ ਤਾਂ ਇਹ ਪਾਰਟ ਆਫ ਬਿਜ਼ਨਸ ਆ, ਨਾ ਕਿ ਇਹ ਕੋਈ ਤੁਹਾਡੇ ਉੱਤੇ ਕੋਈ ਜ਼ਬਰਦਸਤੀ।
ਜੀ ਬਿਲਕੁਲ, ਇਹ ਤਾਂ ਹੋਣਾ ਵੀ ਚਾਹੀਦਾ ਹੈਗਾ ਕਿ ਤੁਹਾਨੂੰ ਜਿਹੜਾ ਡਰਾਈਵਰ ਤੁਸੀਂ ਹਾਇਰ ਕਰਦੇ ਹੋ ਜੇ ਉਹਨੂੰ ਇਹੀ ਨਹੀਂ ਪਤਾ ਕਿ ਟਰੱਕ ਦਾ ਕਿਹੜਾ ਪਾਰਟ ਕਿੱਥੇ ਹੈਗਾ, ਜੇ ਉਹਨੇ ਫਿਊਲ ਭਰਨਾ ਤੇ ਉਹ ਕਿਸੇ ਨੂੰ ਪੁੱਛੂਗਾ ਕਿ ਫਿਊਲ ਕਿੱਥੇ ਭਰਨਾ ਹੈ ਜਾਂ
ਇਹ ਹੁੰਦਾ ਜੀ
ਜੀ ਬਿਲਕੁਲ
ਜੀ।
ਸੋ ਉਹਨੂੰ ਕਾਰਗੋ ਦੀ, ਉਹਨੂੰ ਟਰੱਕ ਦੀ ਡਿਟੇਲਡ ਨੌਲੇਜ, ਸੋਲਿਡ ਅੰਡਰਸਟੈਂਡਿੰਗ ਜ਼ਰੂਰੀ ਹੈ।
ਇਹ ਖਾਸ ਕਰਕੇ ਬਹੁਤ ਜਿਹੜੀਆਂ ਇੰਪੋਰਟੈਂਟ ਚੀਜ਼ਾਂ ਹੈਗੀਆਂ ਕਿ ਜਦੋਂ ਕਪਲਿੰਗ ਕਰਦੇ ਹੈਗੇ ਆ, ਟਰੱਕ ਟ੍ਰੇਲਰ ਨੂੰ ਜੋੜਦੇ ਆ
ਜੀ,
ਉੱਥੇ ਤੁਸੀਂ ਜਿਹੜਾ ਫਿਫਥ ਵੀਲ ਨੂੰ ਲੋਕ ਅਨਲੋਕ ਕਰਨਾ, ਜਿਹੜੇ ਟ੍ਰੇਲਰ ਦੇ ਪਿਛਲੇ ਐਕਸਲਸ ਹੈਗੇ, ਟੈਂਡਮਸ ਹੈਗੇ ਆ, ਉਹਨਾਂ ਨੂੰ ਅੱਗੇ ਪਿੱਛੇ ਮੂਵ ਕਰਨਾ, ਕਿਸ ਤਰ੍ਹਾਂ ਉਹਨਾਂ ਨੂੰ ਮੂਵ ਕਰਨਾ, ਔਰ ਇੱਕ ਇੱਕ ਹੋਲ ਦਾ ਕੀ ਮਤਲਬ ਹੁੰਦਾ ਆ। ਔਰ ਜੇ ਤੁਸੀਂ ਕਪਲਿੰਗ ਕਰਨ ਲੱਗਿਆਂ ਤੁਸੀਂ ਆਪਣੀਆਂ 에ਅਰ ਹੋਸਸ ਜੋੜਦੇ ਆ, ਜੇ ਤੁਸੀਂ 에ਅਰ ਹੋਸ ਨੂੰ ਗਲਤ ਜੋੜਦੇ ਹੋ, ਰੈੱਡ ਨੂੰ ਗ੍ਰੀਨ ਤੇ ਗ੍ਰੀਨ ਨੂੰ ਰੈੱਡ ਨਾਲ ਜੋੜਦੇ ਹੋ, ਤਾਂ ਉਹਦਾ ਕੀ ਅਸਰ ਹੋਊਗਾ। ਸੋ ਇਹ ਬਹੁਤ ਚੀਜ਼ਾਂ ਜਿਹੜੀਆਂ ਕ੍ਰਿਟੀਕਲ ਹੈਗੀਆਂ। ਔਰ ਕਈ ਵਾਰੀ ਦੇਖਿਆ ਕਿ ਟਰੱਕ ਸਟਾਪਾਂ ਦੇ ਉੱਤੇ ਜਿਹੜੇ ਆਪਣੇ ਡਰਾਈਵਰਸ ਹੈਗੇ ਆ, ਕਈ ਵਾਰੀ ਡਰਾਈਵਰਸ ਨੂੰ ਪੁੱਛਦੇ ਫਿਰਦੇ ਹੁੰਦੇ ਆ ਵੀ ਆ ਮੈਂ ਕਿਵੇਂ ਕਰਾਂ ਜਾਂ ਕਿੱਦਾਂ ਕਰਾਂ, ਮੇਰੀ ਹੈਲਪ ਕਰੋ ਜਾਂ ਕਿੱਦਾਂ ਨਾ ਕਰਾਂ ਮੈਂ। ਸੋ ਇਹ ਚੀਜ਼ਾਂ ਜਿਹੜੀਆਂ ਬਹੁਤ ਇੰਪੋਰਟੈਂਟ ਹੈਗੀਆਂ। ਹੋਰ ਇਸ ਤੋਂ ਅੱਗੇ ਜੇ ਆਪਾਂ ਚੱਲੀਏ ਇੰਦੂ ਜੀ, ਕਿਹੜੀਆਂ ਚੀਜ਼ਾਂ ਜਿਹੜੀਆਂ ਹੋਰ ਇਗਨੋਰ ਨਹੀਂ ਕਰਨੀਆਂ ਚਾਹੀਦੀਆਂ, ਬਹੁਤ ਜ਼ਿਆਦੀਆਂ ਕ੍ਰਿਟੀਕਲ ਹੈਗੀਆਂ
ਜੀ? ਭਾਅ ਜੀ ਆਪਣੇ ਰਮਨ ਜੀ, ਆਪਣੇ ਕੋਲ ਬੇਸਿਕਲੀ ਚਾਰ ਜਿਹੜੀਆਂ ਇੱਦਾਂ ਦੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਬਿਲਕੁਲ ਵੀ ਕਿਸੇ ਵੀ ਤਰੀਕੇ ਨਾਲ ਇਗਨੋਰ ਨਹੀਂ ਕਰਨਾ ਚਾਹੀਦਾ। ਆਪਾਂ ਜਿਹੜੀਆਂ ਪਹਿਲਾਂ ਗੱਲਾਂ ਕੀਤੀਆਂ ਉਹ ਤਾਂ ਸੀਗੀਆਂ ਜਿਨ੍ਹਾਂ ਦਾ ਧਿਆਨ ਰੱਖਣਾ, ਜਿਨ੍ਹਾਂ ਨੂੰ ਅਸੀਂ ਦੇਖਣਾ ਕਿ ਇਹ ਹੋਣੀਆਂ ਚਾਹੀਦੀਆਂ ਨੇ
ਜੀ।
ਪਰ ਕੁਛ ਚੀਜ਼ਾਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਨੂੰ ਸਾਨੂੰ ਇਗਨੋਰ, ਜਿਨ੍ਹਾਂ ਨੂੰ ਕੰਪਨੀ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਸਭ ਤੋਂ ਪਹਿਲਾਂ ਜਿਹੜਾ ਉਹਦਾ ਸਟੈਪ ਹੈਗਾ ਉਹ ਹੈਗਾ ਕਿ ਕਿਸੇ ਵੀ ਡਰਾਈਵਰ ਦਾ ਲਾਇਸੈਂਸ ਜਿਹੜਾ ਹੈਗਾ ਉਹ ਸਸਪੈਂਡ ਨਾ ਹੋਏ, ਰਿਵੋਕ ਨਾ ਹੋਏ, ਜਾਂ ਫਿਰ ਉਹਨੂੰ ਡਿਨਾਏ ਨਾ ਕੀਤਾ ਜਾਏ। ਸੋ ਸਭ ਤੋਂ ਜਿਹੜਾ ਪਹਿਲੀ ਚੀਜ਼ ਹੈ ਜਿਹਨੂੰ ਬਿਲਕੁਲ ਵੀ ਇਗਨੋਰ ਨਹੀਂ ਕਰਨਾ ਚਾਹੀਦਾ। ਸੋ ਉਹਦਾ ਡਰਾਈਵਰ ਲਾਇਸੈਂਸ ਚੈੱਕ ਕਰੋ, ਉਹਦੀ ਵੈਲਿਡਿਟੀ ਚੈੱਕ ਕਰੋ, ਉਹਦਾ ਚੈੱਕ ਰਨ ਕਰੋ ਤਾਂ ਜੋ ਪਤਾ ਚੱਲੇ ਕਿ ਉਹਦਾ ਡਰਾਈਵਰ ਜਿਹੜਾ ਹੈਗਾ ਉਹ ਲਾਇਸੈਂਸ ਹੈ ਉਹ ਠੀਕ ਹੈ, ਸਸਪੈਂਡ ਨਹੀਂ ਹੈਗਾ। ਸੈਕਿੰਡ ਜਿਹੜੀ ਰਿਕੁਆਇਰਮੈਂਟ ਹੈਗੀ ਆ ਉਹ ਹੈ ਡਰੱਗ ਐਂਡ ਐਲਕੋਹਲ ਰਿਲੇਟਿਡ, ਕੋਈ ਉਹਦੀਆਂ ਓਫੈਂਸਿਸ ਤਾਂ ਨਹੀਂ ਹੈਗੀਆਂ ਔਨ ਡਿਊਟੀ, ਉਹਦਾ ਡਰਾਈਵਰ ਦਾ ਜਿਹੜਾ ਰੈਕਰਡ ਹੈਗਾ ਉਹ ਡਰੱਗ ਐਂਡ ਐਲਕੋਹਲ ਦੇ ਥਰੂ ਚੈੱਕ ਕਰੋ, ਜਿਹੜਾ ਕਲੀਅਰਿੰਗ ਹਾਊਸ 'ਚੋਂ ਪਤਾ ਚੱਲ ਜਾਂਦਾ ਹੈ।
ਸੋ ਉੱਥੇ ਜੇ ਡਰਾਈਵਰ ਨੇ ਸਾਈਨ ਨਹੀਂ ਕੀਤਾ ਤੇ ਮੇਕ ਸ਼ੁਰ ਉਹਨੂੰ ਸਾਈਨ ਅਪ ਕਰਵਾਓ ਔਰ ਉਸਕੋ ਕੰਸੈਂਟ ਲੈਣੀ ਜ਼ਰੂਰੀ ਹੈ।
ਹਾਂਜੀ, ਉਹ ਕੰਸੈਂਟ ਜਿਹੜੀ ਪ੍ਰੀ, ਉਹ ਤਾਂ ਹੀ ਕਹਿੰਦੇ ਆ ਕਿ ਪ੍ਰੀ ਇੰਪਲੋਇਮੈਂਟ ਜਿਹੜੀ ਕੁਐਰੀ ਹੈਗੀ ਆ ਉਹ ਰਨ ਕਰਨੀ ਜ਼ਰੂਰੀ ਹੈ। ਉਹਦੀ ਕੰਸੈਂਟ ਇਲੈਕਟ੍ਰੋਨਿਕ ਕੰਸੈਂਟ ਹੀ ਹੈਗੀ ਹੈ। ਸੋ ਇਲੈਕਟ੍ਰੋਨਿਕਲੀ ਉਹਦਾ ਅਕਾਊਂਟ ਬਣਵਾਓ, ਬਣਵਾ ਕੇ ਉਹਦੀ ਕੁਐਰੀ ਰਨ ਕਰੋ, ਉਹਦੀ ਕੰਸੈਂਟ ਲਓ ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਉਹਦੀ ਕੋਈ ਓਫੈਂਸਿਸ ਇੱਦਾਂ ਦੇ ਹੈ ਤਾਂ ਨਹੀਂ ਹੈ ਡਰੱਗ ਐਂਡ ਐਲਕੋਹਲ ਦੇ ਰਿਲੇਟਿਡ
ਜੀ।
ਅਗਲਾ ਹੈਗਾ ਹੈ ਕਿ ਹਿਸਟਰੀ ਜਿਹੜੀ ਹੈਗੀ ਹੈ ਕਿ ਇੱਦਾਂ ਤਾਂ ਨਹੀਂ ਹੈ ਕਿ ਉਹਨੇ ਕਦੀ ਕਿਤੇ ਐਕਸੀਡੈਂਟ ਕੀਤਾ ਹੋਵੇ ਅਤੇ ਉੱਥੋਂ ਹਿਟ ਐਂਡ ਰਨ ਦਾ ਉਹਦਾ ਹੋਵੇ। ਸੋ ਇੱਦਾਂ ਦਾ ਜਿਹੜਾ DMV ਤੋਂ ਰੈਕਰਡ ਨਿਕਲ ਆਉਂਦਾ, ਮੋਟਰ ਵਹੀਕਲ ਰੈਕਰਡ, ਸੋ ਉਹ ਜ਼ਰੂਰ ਲੈਣਾ ਚਾਹੀਦਾ ਹੈਗਾ ਜਿਹਦੇ ਨਾਲ ਪਤਾ ਚੱਲੇ ਕਿ ਇੱਦਾਂ ਤਾਂ ਨਹੀਂ ਹੈ ਕਿ ਉਹਨੇ ਕਦੀ ਐਕਸੀਡੈਂਟ ਜਿਹੜਾ ਸੀਨ ਸੀ ਉਹਨੂੰ ਛੱਡ ਕੇ ਉੱਥੋਂ ਚਲਾ ਗਿਆ। ਸੋ ਇਹ ਵੀ ਬਹੁਤ ਜ਼ਰੂਰੀ ਹੈ। ਔਰ ਅਗਲਾ ਜਿਹੜਾ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਹੈ ਉਹ ਇਹ ਹੈ ਕਿ ਉਹਦੀ ਕੋਈ ਫੈਲਨੀ ਤਾਂ ਨਹੀਂ ਹੈਗੀ, ਸੋ ਉਹ ਵੀ ਚੈੱਕ ਕਰਨਾ ਬਹੁਤ ਜ਼ਰੂਰੀ ਹੁੰਦਾ।
ਮੇਰੇ ਖਿਆਲ ਦੇ ਵਿੱਚ ਬੜੀਆਂ ਇੰਪੋਰਟੈਂਟ ਗੱਲਾਂ ਹੈਗੀਆਂ। ਔਰ ਮੇਰੇ, ਮੈਂ ਕਈ ਵਾਰੀ ਜਦੋਂ ਗੱਲਬਾਤ ਹੁੰਦੀ ਆ, ਜਦੋਂ ਗੱਲਬਾਤ ਚੱਲਦੀ ਆ ਕਈ ਵਾਰੀ ਕਈ ਡਰਾਈਵਰਸ ਨੂੰ ਹਾਇਰ ਕਰਨ ਦੀ ਜਾਂ ਡਰਾਈਵਰ ਕਿੱਦਾਂ ਕੰਮ ਕਰਦੇ ਆ, ਅਤੇ ਮੈਂ ਕਈ ਕੰਪਨੀਜ਼ ਨੂੰ ਜਿਹੜੇ ਓਨਰਸ ਹੈਗੇ ਆ ਉਹਨਾਂ ਨੂੰ ਓਪਨਲੀ ਪਬਲਿਕਲੀ ਐਕਸੈਪਟ ਕਰਦੇ ਸੁਣਿਆ ਆ ਕਿ ਸਾਡਾ ਜਿਹੜਾ ਡਰਾਈਵਰ ਹੈਗਾ ਆ ਮੈਨੂੰ ਪਤਾ ਆ ਉਹ ਡਰੱਗ ਕਰਦਾ ਆ, ਮੈਨੂੰ ਪਤਾ ਆ ਉਹ ਇੱਦਾਂ ਕਰਦਾ ਆ, ਜਾਂ ਮੈਨੂੰ ਪਤਾ ਇਹਦੇ 3 ਐਕਸੀਡੈਂਟ ਆ, 2 ਐਕਸੀਡੈਂਟ ਆ ਇਹਨੇ ਕੀਤੇ ਆ, ਪਰ ਸਟਿੱਲ ਉਹ ਉਸ ਡਰਾਈਵਰ ਨੂੰ ਸਟਿੱਲ ਹਾਇਰ ਕਰੀ ਰੱਖਦੇ ਆ, ਸਟਿੱਲ ਉਸ ਡਰਾਈਵਰ ਨੂੰ ਰੱਖਦੇ ਆ। ਕੀ ਇਹ ਇਹ ਚੀਜ਼ ਜਿਹੜੀ ਲੀਗਲ ਹੈਗੀ ਆ ਜਾਂ ਇਹ ਗੁੱਡ ਹੈਗੀ ਆ, ਗੁੱਡ ਪ੍ਰੈਕਟਿਸਿਸ ਹੈਗੀਆਂ?
ਨਹੀਂ ਜੀ, ਬਿਲਕੁਲ ਨਹੀਂ, ਇਹ ਗੁੱਡ ਪ੍ਰੈਕਟਿਸਿਸ ਨਹੀਂ ਹੈਗੀਆਂ। ਉਹੀ ਆਪਾਂ ਕਹਿ ਰਹੇ ਹਾਂ ਕਿ ਇਹ ਚਾਰ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਅਗਰ ਤੁਹਾਡੇ ਜਿਹੜਾ ਡਰਾਈਵਰ ਤੁਸੀਂ ਹਾਇਰ ਕਰਦੇ, ਜੇ ਤੁਸੀਂ ਉਹਨੂੰ ਚੈੱਕ ਹੀ ਨਹੀਂ ਕਰੋਗੇ ਤੁਹਾਨੂੰ ਪਤਾ ਨਹੀਂ ਲੱਗਣਗੀਆਂ। ਜੇ ਤੁਹਾਨੂੰ ਪਤਾ ਹੈ ਤਾਂ ਤੁਸੀਂ ਸਟਿੱਲ ਉਹਨੂੰ ਹਾਇਰ ਕਰਦੇ ਪਏ ਹੋ, ਤਾਂ ਫਿਰ ਇਹ ਲੀਗਲ ਨਹੀਂ ਹੈਗਾ। ਸੋ ਇਹ ਕੱਲ੍ਹ ਨੂੰ ਵੀ ਤੁਹਾਨੂੰ ਕੋਈ ਨਾ ਕੋਈ ਪ੍ਰੋਬਲਮ ਜ਼ਰੂਰ ਦੇਗਾ। ਅਗਰ ਉਹਨੇ ਉਹਦੀ ਹੈਬਿਟ ਹੀ ਇੱਦਾਂ ਕਰਨ ਦੀ, ਤਾਂ ਓਬਵੀਅਸ ਹੈ ਉਹ ਤੁਹਾਡੀ ਕੰਪਨੀ 'ਚ ਆ ਕੇ ਵੀ ਨਹੀਂ ਰੁਕੇਗਾ। ਅਲਟੀਮੇਟਲੀ ਉਹਦਾ ਜਿਹੜਾ ਲੋਸ ਹੈਗਾ ਉਹ ਕੰਪਨੀ ਨੂੰ ਹੀ ਹੋਏਗਾ। ਡਰਾਈਵਰ ਤਾਂ ਅੱਗੇ ਵੀ ਆਇਆ, ਉਹ ਕਿਤੇ ਹੋਰ ਵੀ ਚਲਾ ਜਾਊਗਾ, ਪਰ ਅਲਟੀਮੇਟਲੀ ਜਿਹੜਾ ਉਹਦਾ ਲੋਸ ਹੈ ਉਹ ਤੁਹਾਡੀ ਕੰਪਨੀ ਨੂੰ ਹੀ ਹੋਏਗਾ।
ਔਰ ਇਹ ਮੇਰੇ ਖਿਆਲ ਜਦੋਂ ਤੁਹਾਡੇ ਇੰਪਲੋਇਮੈਂਟ ਚੱਲ ਰਹੀ ਕਿਸੇ ਡਰਾਈਵਰ ਦੀ, ਕਿ ਉਹ ਡਰਾਈਵਰ ਤੁਹਾਡੇ ਕੋਲ ਇੰਪਲੋਇਡ ਹੈਗਾ, ਅੱਜ ਵੀ ਤੁਹਾਡੇ ਕੋਲ ਟਰੱਕ ਚਲਾ ਰਿਹਾ ਹੈਗਾ ਤੇ ਉੱਥੇ ਮੇਰੇ ਖਿਆਲ ਜਿਹੜੀ ਸੁਪਰਵਾਈਜ਼ਰ ਦੀ ਸਸਪੈਸ਼ਨ ਹੈਗੀ ਆ ਕਿ ਓਨਰ ਦੀ ਸਸਪੈਸ਼ਨ ਹੈ ਕਿ ਮੈਨੂੰ ਪਤਾ ਇਹ ਬੰਦਾ ਡਰੱਗ ਕਰਦਾ
ਜੀ ਬਿਲਕੁਲ
ਯਾਨੀ ਪੀ ਕੇ ਚਲਾਉਂਦਾ ਸੋ ਉਹ ਤੁਸੀਂ ਤੁਹਾਡੀ ਐਕਸੈਪਟੈਂਸ ਹੈ ਕਿ ਤੁਹਾਨੂੰ ਪਤਾ ਆ
ਬਿਲਕੁਲ ਠੀਕ
ਪਰ ਫਿਰ ਵੀ ਤੁਸੀਂ ਉਹਨੂੰ ਰੋਕ ਨਹੀਂ ਰਹੇ
ਜੀ
ਸੋ ਉਹ ਉੱਥੇ ਐਡਮਿਸ਼ਨ ਹੈਗੀ ਗਲਤ ਦੀ ਕਿ ਤੁਸੀਂ ਐਡਮਿਟ ਕਰਦੇ ਹਾਂ ਕਿ ਤੁਸੀਂ ਗਲਤ ਹੈ ਲੇਕਿਨ ਫਿਰ ਵੀ ਤੁਸੀਂ ਇਗਨੋਰ ਕਰ ਰਹੇ
ਹੋ ਬਿਲਕੁਲ ਠੀਕ ਹੈ ਜੀ ਉਹ ਓਬਵੀਅਸ ਹੈ ਜਿਹੜੀ ਉਹ ਇਗਨੋਰੈਂਸ ਹੈਗੀ ਹੈ ਉਹ ਇਗਨੋਰ ਤੁਸੀਂ ਅਨਇੰਟੈਂਸ਼ਨਲੀ ਨਹੀਂ ਕਰਦੇ ਪਏ ਤੁਸੀਂ ਇੰਟੈਂਸ਼ਨਲੀ ਇਗਨੋਰ ਕਰਦੇ ਪਏ ਹੋ ਸੋ ਉਹ ਉਹਦਾ ਜਿਹੜਾ ਹਰਜਾਨਾ ਹੈਗਾ ਉਹ ਕੱਲ੍ਹ ਨੂੰ ਤੁਹਾਨੂੰ ਹੀ ਭੁਗਤਣਾ ਪਏਗਾ
ਜੀ ਅਤੇ ਹੁਣ ਆਪਾਂ ਚੱਲੀਏ ਜਿਹੜੀ ਸਟੈਪ ਥਰਡ ਹੈਗਾ ਆ ਰਿਕੁਆਇਰਮੈਂਟਸ ਜਿਹੜੀਆਂ ਵੈਰੀਫਿਕੇਸ਼ਨ ਦੀਆਂ ਸੋ ਉਹਦੇ ਵੱਲ ਨੂੰ ਚੱਲੀਏ ਉਹਦੇ ਦੀ ਗੱਲ ਕਰੀਏ ਕਿ ਆਪਾਂ ਨੂੰ ਕਿਹੜੇ ਕਿਹੜੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਕਰਨੀਆਂ ਜ਼ਰੂਰੀ ਹੈਗੀਆਂ ਜਦੋਂ ਆਪਾਂ ਹਾਇਰਿੰਗ ਪ੍ਰੋਸੈਸ ਕਰਦੇ ਹਾਂ ਡਰਾਈਵਿੰਗ ਡਰਾਈਵਰ ਫਾਈਲਸ ਦਾ ਪ੍ਰੋਸੈਸ ਕਰਦੇ ਹੈਗੇ ਹਾਂ ਕਿਹੜੀਆਂ ਕਿਹੜੀਆਂ ਰਿਕੁਆਇਰਮੈਂਟਸ ਹੈਗੀਆਂ ਵੈਰੀਫਿਕੇਸ਼ਨ ਦੀਆਂ
ਜੀ ਬਿਲਕੁਲ ਜਿਹੜੀਆਂ ਆਪਾਂ ਹੁਣ ਤੱਕ ਨੇ ਗੱਲ ਕਰਦੇ ਆਏ ਹਾਂ ਕਿ ਆਪਾਂ ਨੂੰ ਵੈਰੀਫਿਕੇਸ਼ਨ ਇਹਨਾਂ ਚੀਜ਼ਾਂ ਦੀ ਜ਼ਰੂਰੀ ਹੈ ਸੋ ਉਹ ਉਹਦੇ ਵਿੱਚ ਤੁਸੀਂ ਉਹਦੇ ਕੋਲੋਂ ਕੀ ਕਲੈਕਟ ਕਰਨਾ ਜਿਹੜੀ ਤੁਸੀਂ ਡਰਾਈਵਰ ਤੋਂ ਇਨਫੋਰਮੇਸ਼ਨ ਲੈਣੀ ਹੈ ਕੁਛ ਇਨਫੋਰਮੇਸ਼ਨ ਤਾਂ ਤੁਹਾਨੂੰ ਉਹੀ ਆਪਾਂ ਫਿਰ ਵਾਪਸ ਆਵਾਂਗੇ ਪ੍ਰੀ ਇੰਪਲੋਇਮੈਂਟ ਦੇ ਤਾਂ ਹੀ ਤੁਹਾਨੂੰ ਪਤਾ ਲੱਗ ਜਾਣਾ
ਜੀ
ਪਰ ਕੁਛ ਚੀਜ਼ਾਂ ਇਸ ਤਰ੍ਹਾਂ ਦੀਆਂ ਹੈਗੀਆਂ ਕਿ ਜਿਹੜੀਆਂ ਤੁਸੀਂ ਉਹਨਾਂ ਕੋਲੋਂ ਲੈਣੀਆਂ ਆਪਣੇ ਡਰਾਈਵਰ ਤੋਂ ਲੈਣੀਆਂ ਨੇ ਪਹਿਲਾਂ ਤਾਂ ਤੁਹਾਡੇ ਜਿਹੜੀ ਮੋਟਰ ਵਹੀਕਲ ਰਿਪੋਰਟ ਜਿਹੜੀ ਹੁੰਦੀ ਹੈ ਉਹ ਡੀ ਐਮ ਵੀ ਤੋਂ ਮਿਲ ਜਾਂਦੀ ਹੈ ਸੋ ਤੁਸੀਂ ਪਾਸਟ 3 ਈਅਰਸ ਦੀ ਰਿਪੋਰਟ ਜਿਹੜੀ ਹੈਗੀ ਹੈ ਮੋਟਰ ਵਹੀਕਲ ਰਿਪੋਰਟ ਹਰ ਸਟੇਟ ਦੇ ਵਿੱਚ ਅਗਰ ਉਹ ਪਹਿਲਾਂ ਕਿਸੇ ਹੋਰ ਸਟੇਟ 'ਚ ਚਲਾਉਂਦਾ ਸੀਗਾ ਤਾਂ ਉੱਥੇ ਦੀ ਸਟੇਟ ਦੀ ਰਿਪੋਰਟ ਨੂੰ ਮੰਗਵਾਓ ਅਗਰ ਤਾਂ ਤੁਸੀਂ ਇੱਥੇ ਚਲਾ ਰਿਹਾ ਕੈਲੀਫੋਰਨੀਆ 'ਚ ਚਲਾ ਰਿਹਾ ਤਾਂ ਇੱਥੇ ਦੀ ਪਿਛਲੇ 3 ਸਾਲਾਂ ਦੀ ਮੋਟਰ ਵਹੀਕਲ ਰਿਪੋਰਟ ਜਿਹੜੀ ਹੈਗੀ ਹਰ ਸਟੇਟ ਦੀ ਉਹ ਜ਼ਰੂਰੀ ਹੈ
ਜੀ
ਇਸ ਤੋਂ ਬਾਅਦ ਜਿੰਨੇ ਵੀ ਪਹਿਲਾਂ ਦੇ ਇੰਪਲੋਇਰ ਸੀਗੇ ਕੋਸ਼ਿਸ਼ ਕਰੋ ਉਹਨਾਂ ਨੂੰ ਕੰਟੈਕਟ ਕਰਨ ਦੀ ਪਿਛਲੇ 3 ਸਾਲਾਂ ਦੇ ਇੰਪਲੋਇਰਸ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋ ਤਾਂ ਜੋ ਤੁਹਾਨੂੰ ਉਹਦਾ ਪਤਾ ਲੱਗੇ ਡਰਾਈਵਰ ਦਾ ਕਿ ਕਿਉਂਕਿ ਆਪਾਂ ਜਦੋਂ ਡਰਾਈਵਰ ਐਪਲੀਕੇਸ਼ਨ ਭਰੀ ਉਹ ਇੱਕ ਇੰਪਲੋਇਮੈਂਟ ਐਪਲੀਕੇਸ਼ਨ ਹੈਗੀ ਹੈ ਉਹ ਪ੍ਰੀ ਇੰਪਲੋਇਮੈਂਟ ਐਪਲੀਕੇਸ਼ਨ ਹੈ ਜਦੋਂ ਆਪਣਾ ਐਪਲੀਕੇਸ਼ਨ ਭਰੀ ਸਾਡੇ ਕੋਲ ਪਿਛਲੇ ਜਿਹੜੇ ਜਿੱਥੇ ਜਿੱਥੇ ਉਹਨੇ ਕੰਮ ਕੀਤਾ ਉਹਨਾਂ ਦੀ ਲਿਸਟ ਆ ਗਈ ਪਿਛਲੇ 3 ਸਾਲ ਦੇ ਜਿੰਨੇ ਵੀ ਉਹਦੇ ਇੰਪਲੋਇਰ ਸੀਗੇ ਉਹਨਾਂ ਦੀ ਲਿਸਟ ਆ ਗਈ ਜਦੋਂ ਸਾਡੇ ਕੋਲ ਉਹ ਲਿਸਟ ਆ ਗਈ ਤਾਂ ਉਹਨਾਂ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋ ਪਿਛਲੇ ਇੰਪਲੋਇਰਸ ਨੂੰ ਤਾਂ ਜੋ ਤੁਹਾਨੂੰ ਪਤਾ ਚੱਲੇ ਕਿ ਉਹਦੀਆਂ ਹੈਬਿਟਸ ਕੀ ਨੇ ਕੁਛ ਚੀਜ਼ਾਂ ਜਿਹੜੀਆਂ ਸਾਨੂੰ ਉੱਦਾਂ ਨਹੀਂ ਪਤਾ ਚੱਲਦੀਆਂ ਪਿਛਲੇ ਇੰਪਲੋਇਰਸ ਤੋਂ ਸਾਨੂੰ ਪਤਾ ਚੱਲ ਜਾਂਦੀਆਂ ਨੇ
ਜੀ
ਸੋ ਉਹ ਉਹਨਾਂ ਨੂੰ ਕੰਟੈਕਟ ਕਰਕੇ ਪਤਾ ਕਰਨ ਦੀ ਕੋਸ਼ਿਸ਼ ਕਰੋ ਅਗਲੀ ਚੀਜ਼ ਇਹ ਹੈਗੀ ਹੈ ਕਿ ਅਗਰ ਸੁਪੋਜ਼ ਮੰਨ ਲਿਆ ਕਿ ਕਿਸੇ ਇੰਪਲੋਇਰ ਦੇ ਨਾਲ ਤੁਹਾਡਾ ਕੰਟੈਕਟ ਨਹੀਂ ਹੋਇਆ ਸੋ ਇਹ ਡੀ ਓ ਟੀ ਵੱਲੋਂ ਇਹ ਜਿਹੜੇ ਇਹ ਰੈਗੂਲੇਟਡ ਹੈਗੀਆਂ ਨੇ ਉਹਨਾਂ ਵੱਲੋਂ ਕੁਛ ਇੰਸਟਰਕਸ਼ਨਸ ਜਿਹੜੀਆਂ ਡੀ ਓ ਟੀ ਵੱਲੋਂ ਇਹ ਹੈਗੀ ਕਿ ਅਗਰ ਸੁਪੋਜ਼ ਤੁਹਾਡਾ ਉਹਨਾਂ ਨਾਲ ਕੰਟੈਕਟ ਨਹੀਂ ਹੋਇਆ ਇੰਪਲੋਇਰ ਦੇ ਨਾਲ
ਜੀ
ਤਾਂ ਤੁਸੀਂ ਉਹਨਾਂ ਨੂੰ ਕਿੱਦਾਂ ਕਿੱਦਾਂ ਕੰਟੈਕਟ ਕੀਤਾ ਕਦੋਂ ਕਦੋਂ ਕੰਟੈਕਟ ਕੀਤਾ ਉਹਦਾ ਰੈਕਰਡ ਮੇਨਟੇਨ ਕਰੋ
ਡਾਕੂਮੈਂਟ ਕਰੋ
ਜੀ ਉਹਨੂੰ ਡਾਕੂਮੈਂਟ ਕਰੋ ਇਹ ਨਾ ਹੋਵੇ ਕਿ ਤੁਸੀਂ ਕਹੋ ਮੈਂ ਤਾਂ ਕੀਤਾ ਸੀਗਾ ਜੀ ਪਰ ਮੇਰੇ ਕੋਲ ਕੋਈ ਉਹਦਾ ਰੈਕਰਡ ਨਹੀਂ ਹੈਗਾ ਮੇਰੇ ਕੋਲ ਕੋਈ ਉਸ ਚੀਜ਼ ਦਾ ਕੋਈ ਵੀ ਰੈਕਰਡ ਨਹੀਂ ਵੀ ਮੈਂ ਉਹਨਾਂ ਨੂੰ ਕਦੋਂ ਕੰਟੈਕਟ ਕੀਤਾ ਕਿੱਦਾਂ ਕੀਤਾ ਨੋ ਅਗਰ ਈਮੇਲ ਕੀਤੀ ਹੈ ਈਮੇਲ ਦਾ ਪ੍ਰਿੰਟ ਆਊਟ ਕੱਢ ਕੇ ਰੱਖੋ ਉਹਨਾਂ ਨੂੰ ਕਾਲ ਕੀਤੀ ਹੈ ਤਾਂ ਟਾਈਮ ਐਂਡ ਡੇਟ ਮੈਂਟੇਨ ਕਰਕੇ ਰੱਖੋ ਸੋ ਉਹਨੂੰ ਡਾਕੂਮੈਂਟ ਕਰਕੇ
ਮੇਰੇ ਖਿਆਲ ਇੱਥੇ ਆਣ ਕੇ ਇੰਦੂ ਜੀ ਇੱਕ ਚੀਜ਼ ਹੋ ਜਾਂਦੀ ਹੈ ਕਿਉਂਕਿ ਜਦੋਂ ਹੁਣ ਡਰਾਈਵਰਾਂ ਦੀ ਬਹੁਤ ਕਮੀ ਹੈਗੀ ਆ
ਜੀ
ਅਤੇ ਇੱਕ ਜਿਹੜਾ ਇੱਥੇ ਆਮ ਜਿਹੜੇ ਇੰਪਲੋਇਰ ਦੇ ਵਿੱਚ ਇਹ ਪ੍ਰੋਬਲਮ ਹੋ ਜਾਂਦੀ ਆ ਕਿ ਜੇ ਮੈਂ ਪਿਛਲੇ ਇੰਪਲੋਇਰ ਨੂੰ ਕਾਲ ਕੀਤੀ ਤਾਂ ਉਹਨੂੰ ਪਤਾ ਲੱਗ ਜਾਣਾ ਮੈਂ ਉਹਦਾ ਡਰਾਈਵਰ ਹਾਇਰ ਕਰ ਰਿਹਾ
ਜੀ ਬਿਲਕੁਲ
ਸੋ ਇਸ ਕਰਕੇ ਵੀ ਕਈ ਜਾਣੇ ਸਕਿੱਪ ਕਰ ਜਾਂਦੇ ਵੀ ਮੈਂ ਦੱਸਣਾ ਨਹੀਂ ਗਾ ਕਿਉਂਕਿ ਜੇ ਮੈਂ ਉਹਨੂੰ ਕਾਲ ਕੀਤੀ ਉਹਨੂੰ ਪਤਾ ਲੱਗ ਜਾਣਾ ਉਹਦਾ ਡਰਾਈਵਰ ਮੈਂ ਹਾਇਰ ਕਰਨ ਲੱਗਾ
ਜੀ ਬਿਲਕੁਲ ਰਮਨ ਜੀ ਇਹ ਤਾਂ ਹੈਗਾ ਹੀ ਹੈ ਬਟ ਇਹ ਹੈਗਾ ਕਿ ਇਹ ਜਿਹੜੀਆਂ ਰਿਕੁਆਇਰਮੈਂਟਸ ਹੈਗੀਆਂ ਨੇ ਇਹ ਮੈਂਡੇਟੋਰੀ ਨੇ ਇਹਨਾਂ ਨੂੰ ਸਕਿੱਪ ਕਰਨੀਆਂ ਪੈਣੀਆਂ ਨੇ ਕਰਨਾ ਨਹੀਂ ਵੀ ਚਾਹੀਦਾ ਇਹਨਾਂ ਨੂੰ ਸਕਿੱਪ ਉਹਦੇ ਵਿੱਚ ਆਪਣਾ ਹੀ ਫਾਇਦਾ ਹੈਗਾ
ਜੀ
ਸੋ ਨੈਕਸਟ ਹੈਗਾ ਕਿ ਅਗਰ ਕੋਈ ਨਵਾਂ ਡਰਾਈਵਰ ਹੈ ਉਹਦੀ ਕੋਈ ਹਿਸਟਰੀ ਨਹੀਂ ਹੈਗੀ ਸੋ ਉਹਨੂੰ ਵੀ ਡਾਕੂਮੈਂਟ ਕਰਕੇ ਰੱਖੋ ਕਿ ਇਹ ਨਵਾਂ ਡਰਾਈਵਰ ਹੈ ਇਹਦੀ ਪਹਿਲਾਂ ਦੀ ਕੋਈ ਹਿਸਟਰੀ ਨਹੀਂ ਹੈਗੀ ਜਸਟ ਇੱਕ ਲਾਈਨ ਲਿਖਣੀ ਹੈਗੀ ਹੈ
ਜੀ
ਦੈਟਸ ਇਟ ਇੱਕ ਡਾਕੂਮੈਂਟੇਸ਼ਨ ਹੋ ਗਈ
ਅਤੇ ਇਸ ਤੋਂ ਬਾਅਦ ਜਿਹੜਾ ਸਟੈਪ ਨੰਬਰ 4 ਹੈਗਾ ਉਹਨੂੰ ਆਪਾਂ ਫਾਈਲ ਕ੍ਰੀਏਸ਼ਨ ਹੋ ਗਿਆ ਕਿ ਹੁਣ ਆਪਣੇ ਕੋਲ ਸਾਰੀ ਇਨਫੋਰਮੇਸ਼ਨ ਆ ਗਈ ਆਪਾਂ ਪ੍ਰੋਪਰ ਡਾਕੂਮੈਂਟ ਸਾਰੇ ਲੈ ਲਏ ਅਤੇ ਹੁਣ ਆਪਾਂ ਜਿਹੜੀ ਆ ਉਹ ਫਾਈਲ ਕ੍ਰੀਏਟ ਕਰਨੀ ਸ਼ੁਰੂ ਕਰਨੀ ਆ ਸੋ ਉੱਥੋਂ ਦਾ ਆਪਾਂ ਪ੍ਰੋਸੈਸ ਜਿਹੜਾ ਆ ਉਹ ਆਪਾਂ ਕੁਇਕਲੀ ਉਹਨੂੰ ਜੇ ਕਵਰ ਕਰੀਏ
ਜੀ ਬਿਲਕੁਲ ਮੈਂ ਜਲਦੀ ਨਾਲ ਦੱਸ ਦਿੰਦੀ ਹਾਂ ਇਹਦੇ ਵਿੱਚ ਜਿਹੜੀ ਫਾਈਲ ਹੈਗੀ ਆ ਉਹਦੇ 'ਚ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਐਪਲੀਕੇਸ਼ਨ ਆਫ ਇੰਪਲੋਇਮੈਂਟ ਭਰਵਾ ਲਿੱਤੀ ਅਗਲਾ ਜਿਹੜੀ ਸੈਕਿੰਡ ਚੀਜ਼ ਉਹਦੇ ਵਿੱਚ ਐਪਲੀਕੇਸ਼ਨ ਫਾਈਲ ਜਿਹੜੀ ਆਪਣੀ ਡਰਾਈਵਰ ਦੀ ਕੁਆਲੀਫਿਕੇਸ਼ਨ ਫਾਈਲ ਹੁੰਦੀ ਹੈ ਉਹਦੇ ਵਿੱਚ ਜਿਹੜਾ ਸੈਕਿੰਡ ਪਾਰਟ ਹੈਗਾ ਉਹ ਹੈਗਾ ਮੋਟਰ ਵਹੀਕਲ ਰਿਪੋਰਟ ਉਹ ਵੀ ਮੈਂ ਦੱਸ ਦਿੱਤੀ ਕਿ ਉਹ ਜ਼ਰੂਰੀ ਹੈਗੀ ਹੈ ਥਰਡ ਚੀਜ਼ ਉਹਦੇ ਵਿੱਚ ਆ ਗਈ ਸਰਟੀਫਿਕੇਟ ਆਫ ਰੋਡ ਟੈਸਟ ਕਿਸ ਚਾਹੇ ਉਹ ਜਿਸ ਤਰ੍ਹਾਂ ਡੀ ਐਮ ਵੀ ਜਾ ਕੇ ਟੈਸਟ ਹੁੰਦਾ ਹੈਗਾ ਸੋ ਉਹਦਾ ਕੋਈ ਨਾ ਕੋਈ ਸਰਟੀਫਿਕੇਸ਼ਨ ਉਹ ਹੋ ਗਈ ਮੈਡੀਕਲ ਐਗਜ਼ਾਮੀਨੇਸ਼ਨ ਰਿਪੋਰਟ ਜ਼ਰੂਰੀ ਹੈਗੀ ਆ ਹਾਇਰ ਕਰਨ ਤੋਂ ਪਹਿਲਾਂ, ਉਸ ਤੋਂ ਬਾਅਦ ਉਹਦੀ ਵੈਰੀਫਿਕੇਸ਼ਨ ਜ਼ਰੂਰੀ ਹੈਗੀ ਹੈ, ਜਿਹੜੇ ਮੈਡੀਕਲ ਐਗਜ਼ਾਮੀਨੇਸ਼ਨ ਉਹ ਇੱਕ ਸਰਟੀਫਿਕੇਟ ਦਿੰਦੇ ਹੈਗੇ ਆ ਉਹ ਜ਼ਰੂਰੀ ਹੈ ਇਹਦੇ ਨਾਲ, ਦੈਨ ਜਿਹੜੀ ਸਕਿੱਲ ਪਰਫੋਰਮੈਂਸ ਇਵੈਲੂਏਸ਼ਨ ਸਰਟੀਫਿਕੇਟ ਹੁੰਦੀ ਹੈ ਉਹ ਇੱਕ ਐਪਲੀਕੇਸ਼ਨ ਭਰਨੀ ਵੀ ਜ਼ਰੂਰੀ ਹੁੰਦੀ ਹੈ। ਸੋ ਇਹ ਜਿਹੜੀਆਂ 6 ਚੀਜ਼ਾਂ ਹੈਗੀਆਂ ਨੇ ਇਹ ਆਪਣੀਆਂ ਡਰਾਈਵਰ ਕੁਆਲੀਫਿਕੇਸ਼ਨ ਫਾਈਲ 'ਚ ਹੁੰਦੀਆਂ ਨੇ। ਅਗਲੀ ਆ ਜਾਂਦੀ ਹੈਗੀ ਹੈ ਸੇਫਟੀ ਪਰਫੋਰਮੈਂਸ ਹਿਸਟਰੀ ਫਾਈਲ। ਸੇਫਟੀ ਪਰਫੋਰਮੈਂਸ ਹਿਸਟਰੀ ਪ੍ਰੋਫਾਈਲ ਦੇ ਵਿੱਚ ਮੇਨਲੀ ਆਪਾਂ ਗੱਲ ਆਲਰੇਡੀ ਕਰ ਚੁੱਕੇ ਹੈਗੇ ਹਾਂ ਕਿ ਪ੍ਰੀਵੀਅਸ ਇੰਪਲੋਇਰ ਨੂੰ ਕਿੱਦਾਂ ਕੰਟੈਕਟ ਕੀਤਾ ਗਿਆ, ਕਦੋਂ ਕੰਟੈਕਟ ਕੀਤਾ ਗਿਆ ਉਹਦੀ ਡਿਟੇਲ, ਉਸ ਤੋਂ ਬਾਅਦ ਡਰਾਈਵਰ ਦੀ ਰਿਟਨ ਆਥੋਰਾਈਜੇਸ਼ਨ ਜਿਹੜੀ ਕੰਸੈਂਟ ਹੈਗੀ ਹੈ ਉਹ ਵੀ ਜ਼ਰੂਰੀ ਹੈਗੀ ਹੈ, ਉਹ ਵੀ ਉਹਦੇ ਵਿੱਚ ਲੱਗੀ ਹੋਣੀ ਚਾਹੀਦੀ ਹੈਗੀ ਹੈ
ਜੀ। ਅਤੇ ਹੁਣ ਆਪਾਂ ਇਸ ਤੋਂ ਬਾਅਦ ਜੇ ਗੱਲ ਕਰੀਏ ਇਸ ਐਪੀਸੋਡ ਦੀ ਆਪਾਂ ਕਲੋਜ਼ਿੰਗ ਕਰਨ ਲੱਗੇ ਹਾਂ, ਅਤੇ ਜਿਹੜੇ ਕੋਈ ਇੰਪੋਰਟੈਂਟ ਨੋਟਸ ਹੈਗੇ ਆ ਜਾਂ ਇੰਪੋਰਟੈਂਟ ਗੱਲਾਂ ਹੈਗੀਆਂ ਜਿਹੜੀਆਂ ਕਿ ਇਹ ਤਾਂ ਆਪਾਂ ਕਰ ਲਈ ਡਰਾਈਵਰ ਫਾਈਲ ਸੀ, ਜੇ ਡਰਾਈਵਰ ਆਲਰੇਡੀ ਹਾਇਰ ਕੀਤੇ ਹੋਏ ਆ, ਆਲਰੇਡੀ ਚੱਲ ਰਿਹਾ ਕੰਮ, ਉਹਨਾਂ ਲਈ ਕੋਈ ਇੰਪੋਰਟੈਂਟ ਨੋਟਸ ਜਿਹੜੇ ਹੈਗੇ?
ਜੀ ਬਿਲਕੁਲ, ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜੀ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਹੈ ਕਿ ਜਿੰਨੇ ਵੀ ਡਰਾਈਵਰਸ ਹੈਗੇ ਹੈ ਉਹਨਾਂ ਦੇ DOT ਦੇ ਮੈਡੀਕਲ ਇਵੈਲੂਏਸ਼ਨ ਜ਼ਰੂਰੀ ਨੇ ਵੰਸ ਐਵਰੀ 24 ਮੰਥਸ। ਅੱਜ ਦੇ ਟਾਈਮ ਦੇ ਵਿੱਚ ਕਹਿੰਦੇ ਆ ਕਿ 12 ਮਹੀਨੇ 'ਚ ਇੱਕ ਵਾਰੀ ਘੱਟੋ ਘੱਟ ਜ਼ਰੂਰ ਜ਼ਰੂਰ ਇੰਪਲੋਇਮੈਂਟ ਜਿਹੜੀ ਕੁਐਰੀ ਹੈਗੀ ਆ ਉਹਨੂੰ, ਦੈਟਸ ਨੋਟ ਪ੍ਰੀ ਇੰਪਲੋਇਮੈਂਟ, ਉਹ ਐਕਚੁਲੀ ਉਹ ਲਿਮਿਟਿਡ ਕੁਐਰੀ ਹੁੰਦੀ ਹੈ। ਸੋ ਐਵਰੀ 12 ਮੰਥਸ ਉਹ ਆਪਣੀ ਹੈਬਿਟ ਬਣਾਉਣੀ ਚਾਹੀਦੀ, ਰੂਲ ਇਹ ਹੈ 24 ਮੰਥਸ ਦੇ ਵਿੱਚ ਇੱਕ ਵਾਰੀ ਜ਼ਰੂਰ ਜ਼ਰੂਰੀ ਹੈ, ਪਰ ਆਪਣੀ ਹੈਬਿਟ ਬਣਾ ਲੈਣੀ ਚਾਹੀਦੀ ਹੈ ਆਫਟਰ ਐਵਰੀ 12 ਮੰਥਸ ਇੱਕ ਵਾਰੀ ਉਹਨਾਂ ਦੀ ਜਿਹੜੀ ਲਿਮਿਟਿਡ ਕੁਐਰੀ ਹੈ ਉਹ ਰਨ ਕੀਤੀ ਜਾਏ, ਤਾਂ ਕਿ ਔਨ ਰੋਡ ਉਹਨਾਂ ਨੂੰ ਕੋਈ ਵਾਇਓਲੇਸ਼ਨ ਇੱਦਾਂ ਦੀ ਜਿਹੜੀ ਉਹਨਾਂ ਨੇ ਤੁਹਾਨੂੰ ਨਹੀਂ ਦੱਸੀ ਉਹ ਤੁਹਾਨੂੰ ਉਹਦੇ ਵਿੱਚ ਪਤਾ ਚੱਲ ਜਾਏਗੀ
ਜੀ।
ਦੂਸਰਾ ਹੈਗਾ ਕਿ ਉਹਦੀਆਂ ਜਿਹੜੀਆਂ ਲਾਇਸੈਂਸ ਹੈਗਾ ਉਹ ਐਕਸਪਾਇਰ ਤਾਂ ਨਹੀਂ ਹੋਇਆ, ਆਪਣੇ ਡਰਾਈਵਰ ਦੀਆਂ ਡੇਟਸ ਦਾ ਧਿਆਨ ਰੱਖੋ, ਕਿਉਂਕਿ ਅਗਰ ਤੁਸੀਂ ਤੁਹਾਡਾ ਡਰਾਈਵਰ ਐਕਸਪਾਇਰਡ ਲਾਇਸੈਂਸ ਦੇ ਨਾਲ ਟਰੱਕ ਚਲਾ ਰਿਹਾ ਹੈਗਾ ਤਾਂ ਤੁਹਾਡੀ ਕੰਪਨੀ ਨੂੰ ਪਰ ਅਕਰੈਂਸ ਮਿਨੀਮਮ $2,000 ਦਾ ਜਿਹੜਾ ਫਾਈਨ ਹੈਗਾ ਅਪਰੋਕਸੀਮੇਟਲੀ ਉਹ ਹੋ ਜਾਂਦਾ ਹੈਗਾ। ਇਸ ਤੋਂ ਬਾਅਦ ਹਰ ਸਾਲ ਜਿਹੜਾ ਡਰਾਈਵਰ ਦਾ ਰੈਕਰਡ ਹੈਗਾ ਅਪਡੇਟਿਡ ਮੋਟਰ ਵਹੀਕਲ ਰਿਪੋਰਟ ਹੈਗੀ ਹੈ ਉਹ ਜ਼ਰੂਰ ਮੰਗਵਾਓ ਤੁਸੀਂ DMV ਤੋਂ,
MVR
ਜਿਹਨੂੰ ਕਹਿੰਦੇ ਆ ਜੀ ਬਿਲਕੁਲ। ਔਰ ਜਿਹੜਾ ਇੱਕ ਲਾਸਟ ਹੈਗਾ ਕਿ ਜਿਹੜੀਆਂ ਉਹਦੀਆਂ ਅਗੇਨ ਉਹੀ ਆਪਾਂ ਕਲੀਅਰਿੰਗ ਹਾਊਸ ਦੀ ਗੱਲ ਕਰ ਰਹੇ ਹੈਗੇ ਹਾਂ, ਸੋ ਐਵਰੀ 12 ਮੰਥਸ ਉਹਦੀ ਜਿਹੜੀ ਕੁਐਰੀ ਹੈ ਉਹ ਜ਼ਰੂਰ ਰਨ ਕਰੋ।
ਸੋ ਕੁਐਰੀ ਜਿਹੜੀ ਆ ਇੱਕ ਸ਼ਾਰਟ ਫਾਰਮ ਹੈਗਾ ਇੱਕ ਲੌਂਗ ਫਾਰਮ ਹੈਗਾ, ਸੋ ਇੱਥੇ ਸ਼ਾਰਟ ਜਿਹੜੀ ਸ਼ਾਰਟ ਕੁਐਰੀ ਉਹ ਕਰੇ ਕਿ
ਜੀ ਲਿਮਿਟਿਡ, ਕਿਉਂਕਿ ਜਿਹੜੀ ਡਿਟੇਲਡ ਕੁਐਰੀ ਹੈਗੀ ਆ ਉਹ ਪ੍ਰੀ ਇੰਪਲੋਇਮੈਂਟ ਹੁੰਦੀ ਹੈ, ਲੇਕਿਨ ਜਿਹੜੀ ਲਿਮਿਟਿਡ ਕੁਐਰੀ ਹੈਗੀ ਹੈ ਉਹ
ਡਿਊਰਿੰਗ ਇੰਪਲੋਇਮੈਂਟ,
ਜੀ ਉਹ ਡਿਊਰਿੰਗ ਇੰਪਲੋਇਮੈਂਟ ਹੁੰਦੀ।
ਸੋ ਉਹਦੀ ਕੋਈ ਕਾਸਟ ਵੀ ਨਹੀਂ ਹੈਗੀ ਜਿਹੜੀ
ਲਿਮਿਟਿਡ, $1.25 ਉਹਦੀ ਕਾਸਟ ਹੈਗੀ ਹੈ ਕਲੀਅਰਿੰਗ ਹਾਊਸ ਵਾਲਿਆਂ ਦੀ, ਇੱਕ ਡਰਾਈਵਰ ਦੀ ਉਹੀ ਕਾਸਟ ਹੈ, ਇਸ ਤੋਂ ਇਲਾਵਾ ਕੋਈ ਕਾਸਟ
ਨਹੀਂ, ਉਸ ਤੋਂ ਇਲਾਵਾ ਕੋਈ ਕਾਸਟ ਨਹੀਂ। ਤੇ ਇੱਥੇ ਇੰਦ ਜੀ ਆਪਾਂ ਇੱਕ ਵਾਰੀ ਫਿਰ ਆ ਜਿਹੜਾ ਐਪੀਸੋਡ ਹੈਗਾ ਇਹਨੂੰ ਆਪਾਂ ਖਤਮ ਕਰਨ ਦੀ ਇਜਾਜ਼ਤ ਮੰਗਾਂਗੇ, ਤੇ ਤੁਸੀਂ ਇੱਕ ਵਾਰੀ ਫਿਰ ਤੋਂ ਆਪਣਾ ਜਿਹੜਾ ਫੋਨ ਨੰਬਰ ਹੈਗਾ ਉਹ ਦੱਸ ਦਿਓ ਸੁਣਨ ਵਾਲੇ ਨੂੰ, ਤਾਂ ਕਿ ਜੇ ਕੋਈ ਵੀ ਕੁਐਸਚਨ ਹੋਵੇ ਕਿਸੇ ਕਿਸਮ ਦਾ ਵੀ ਪਰਮਿਟਿੰਗ ਦੇ ਵਿੱਚ, ਤੇ ਤੁਸੀਂ ਇੰਦੂ ਜੀ ਹੁਣਾਂ ਨਾਲ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ।
ਜੀ ਬਿਲਕੁਲ, ਮੇਰੇ ਆਫਿਸ ਦਾ ਨੰਬਰ ਹੈ 5592289622 ਔਰ ਮੇਰਾ ਸੈੱਲ ਨੰਬਰ ਹੈ 5595137536।
ਤੇ ਬਿਲਕੁਲ ਜੀ, ਇੱਥੇ ਹੀ ਆਪਾਂ ਜਿਹੜਾ ਆ ਐਪੀਸੋਡ ਖਤਮ ਕਰਨ ਦੀ ਇਜਾਜ਼ਤ ਮੰਗਾਂਗੇ, ਤੇ ਤੁਸੀਂ ਵੀ ਜੇ ਤੁਹਾਡੇ ਮਨ ਦੇ ਵਿੱਚ ਕੋਈ ਖਿਆਲ ਹੈਗਾ ਜਾਂ ਕਿਸੇ ਕਿਸਮ ਦੀ ਤੁਸੀਂ ਜਾਣਕਾਰੀ ਚਾਹੁੰਦੇ ਹਾਂ, ਤੇ ਪਲੀਜ਼ ਸਾਨੂੰ info@ramantilshow ਦੇ ਉੱਤੇ ਈਮੇਲ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹਾਂ। ਫੋਨ ਨੰਬਰ ਵੀ ਤੁਹਾਨੂੰ ਜਲਦੀ ਪ੍ਰੋਵਾਈਡ ਕੀਤਾ ਜਾਊਗਾ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਐਪੀਸੋਡ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
Low discounts, fuel, tires, dispatching services, ELDs, factoring, workers' compensation insurance, group healthcare, trucking softwares te ate hor vi bahut kuj. Membership li apply karan layi gonapta.org te jao. ਪੋਡਕਾਸਟ ਵਿੱਚ ਸਪੋਂਸਰਸ਼ਿਪ ਜਾਂ ਐਡਵਰਟਾਈਜ਼ਿੰਗ ਕਰਨ ਲਈ ਸਾਨੂੰ info@ramantilshow.com ਤੇ ਕੰਟੈਕਟ ਕਰੋ।